ਅਰੇ ਦੁੱਖ ਰੋਗ ਚੱਕੇ ਗਏ ਇਹਨਾਂ ਦੇ, ਸਰੀਰਕ ਕਿਰਿਆ ਵੀ ਉੱਜਲ ਹੋ ਗਈ ਔਰ ਮਨ ਵੀ ਉੱਜਲ ਹੋ ਗਿਆ। ਉੱਜਲ ਮਨ ਤੋਂ ਬਿਨਾਂ ਤਾਂ ਬਾਣੀ ਨਹੀਂ ਉਚਾਰ ਹੁੰਦੀ। ਇਹਨਾਂ ਨੇ ਸਤਸੰਗ ਜੀ ਫਿਰ ਉਸੇ ਮੁੱਖ ਨਾਲ, ਨੌ ਕਰਤਾ ਕਾਦਰ ਕਰੇ ਜਿਉਂ ਕੋਰ ਕਿਉਂ ਹੋਰ ਬੋਲ ਹੋਵੇ ਜੋ ਖੀਵਦਾ, ਇਸ ਤਰ੍ਹਾਂ ਸੱਤੇ ਬਲਵੰਡੇ ਦੀ ਵਾਰ ਜਿਹੜੀ ਸਤਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਮਕਲੀ ਰਾਗਣੀ ਦੇ ਅੰਦਰ ਦੋ ਵਾਰਾਂ ਪਹਿਲਾਂ ਤੀਜੇ ਨੰਬਰ 'ਤੇ ਇਹ ਵਾਰ ਹੈ, ਇਹ ਉਚਾਰਨ ਕੀਤੀ ਨਾਲ ਹੀ ਦੂਜੀਆਂ ਪਾਤਸ਼ਾਹੀਆਂ ਦੀ ਮਹਿਮਾ, ਅਖੀਰਲੀ ਪੌੜੀ 'ਚ ਪੰਜਵੇਂ ਪਾਤਸ਼ਾਹ ਦੀ ਮਹਿਮਾ, ਇਹ ਜਸ ਰੂਪ ਵਾਰ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਉਸ ਵੇਲੇ। ਇਸ ਵੇਲੇ ਆਪ ਜੀ ਸਤਸੰਗਤ ਜੀ ਭਾਈ ਲੱਦੇ 'ਤੇ ਬੜੇ ਪ੍ਰਸੰਨ ਹਨ। ਇਹੋ ਜਿਹਾ ਪਰਉਪਕਾਰੀ ਜੀਵਨ ਗੁਰਸਿੱਖ ਦਾ ਹੋਣਾ ਚਾਹੀਦਾ ਹੈ। ਆਪਣੇ ਵਾਸਤੇ ਹਰ ਕੋਈ ਜੰਮਿਆ ਹੈ, ਪਰਾਏ ਵਾਸਤੇ ਵੀ ਕੋਈ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਆਪਣੇ ਮੂੰਹ ਨੂੰ ਤਾਂ ਹਰ ਇੱਕ ਦੀ ਸਤਸੰਗਤ ਜੀ ਪਦਾਰਥ ਹੱਥ ਜਾਂਦਾ ਗ੍ਰਾਹੀ ਪਾਉਂਦਾ ਹੈ, ਪਰ ਕਦੇ ਕਿਸੇ ਦੇ ਮੂੰਹ ਵਿੱਚ ਵੀ ਪਾਈ ਹੈ? ਕਿਸੇ ਦੇ ਮੂੰਹ 'ਚ ਪਾਉਣ ਵਾਲੀ ਤਾਂ ਇੱਕ ਮਾਂ ਹੈ, ਪੁੱਤ ਧੀ ਦੇ ਪਾਉਂਦੀ ਹੈ, ਹੋਰ ਕੋਈ ਨਹੀਂ ਸਤਸੰਗਤ ਜੀ ਤੁਹਾਡੇ ਮੂੰਹ 'ਚ ਆ ਕੇ ਪਾਵੇਗਾ। ਉਹ ਵਾਹਿਗੁਰੂ ਹੀ ਸਭ ਨੂੰ ਰੋਜ਼ੀ ਦੇਣ ਵਾਲਾ ਹੈ। ਸੋ ਪਰਉਪਕਾਰੀ ਜੀਵਨ ਹੋਣੇ ਕਰਕੇ ਭਾਈ ਗੁਰਮੁਖ ਲੱਦੇ ਦਾ ਆਪ ਜੀ ਨਾਲੇ ਨੀਤੀ ਦੇ ਬਚਨ ਦੱਸ ਰਹੇ ਨੇ, ਨਾਲੇ ਗੁਰਸਿੱਖ ਦੀ ਮਹਿਮਾ ਕਰਦੇ ਹਨ। ਆਪ ਬਿਰਤੀਆਂ ਨੂੰ ਕਾਗਰ ਕਰਕੇ ਸੁਣੋ।
ਸਾਰ ਮਹਾ ਸਿਮਰਨ ਸਤਨਾਮ।
ਮਹਾਰਾਜ ਸਾਰੀਆਂ ਸੰਗਤਾਂ ਨੂੰ ਕਹਿੰਦੇ ਭਾਈ ਸਾਰ ਸ੍ਰੇਸ਼ਟ ਗੱਲ ਕਿਹੜੀ ਹੈ? ਸਿਮਰਨ ਸਤਨਾਮ, ਸੱਚੇ ਨਾਮ ਦਾ ਸਿਮਰਨ ਕਰਨਾ ਸਭ ਤੋਂ ਵੱਡੀ ਇਹ ਅਮੋਲਕ ਗੱਲ ਹੈ। ਇਹ ਧਾਰਨੀ ਕਰੀਏ ਜਨਮ ਲੈ ਕੇ,
ਕਾਰ ਮਹਾ ਕਰ ਬੇ ਉਪਕਾਰ।
ਔਰ ਫਿਰ ਸਤਸੰਗਤ ਜੀ ਸਿਮਰਨ ਕਰਨਾ ਰਸਨਾ ਦੇ ਨਾਲ ਤੇ ਮਨ ਦੇ ਨਾਲ, ਫਿਰ ਸਰੀਰ ਕੀ ਕਰੂਗਾ? ਕਾਰ ਮਹਾ ਕਰ ਬੇ ਉਪਕਾਰ, ਸਰੀਰ ਕਰਕੇ ਜਿਹੜੀ ਕਿਰਤ ਕਰਨੀ ਹੈ ਆਪੋ ਆਪਣੀ ਘਰਾਂ ਦੀ ਸਭ ਕੋਈ ਕਰਦਾ, ਪਰ ਉਪਕਾਰ ਕਰਨਾ ਜਿਹੜਾ ਇਹ ਸਭ ਤੋਂ ਵੱਡੀ ਕਿਰਤ ਹੈ। ਮਨ ਬਾਣੀ ਕਰਕੇ ਜਾਪ ਜਪਣਾ ਸਭ ਤੋਂ ਉੱਤਮ ਹੈ, ਸਰੀਰ ਕਰਕੇ ਸੇਵਾ ਲੈ ਲਓ, ਕਿਸੇ ਦਾ ਭਲਾ ਕਰਦੇ ਹੋਈਏ, ਕਿਸੇ ਸਤਸੰਗਤ ਜੀ ਕੰਮ ਕਰ ਦਈਏ ਕਿਸੇ ਦਾ, ਇਹ ਬੜਾ ਪਰਉਪਕਾਰ ਹੈ। ਇਸੇ ਕਰਕੇ ਭਗਤ ਜੀ ਨੇ ਵੀ ਕਿਹਾ ਹੈ, ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇ ਹੀ ਪਾਈ। ਗੁਰੂ ਘਰ ਦੀ ਸਤਸੰਗਤ ਜੀ ਸੇਵਾ ਤੇ ਨਾਲੇ ਭਗਤੀ ਦੀ ਕਮਾਈ, ਇਹ ਦੋ ਕੰਮ ਕਰਨ ਵਾਸਤੇ ਦੇਹੀ ਪਾਈ ਹੈ। ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਨੂੰ ਦੇਵਤੇ ਵੀ ਚੇਤੇ ਕਰਦਾ, ਜੇ ਕਿਤੇ ਸਾਨੂੰ ਮਿਲ ਜੇ ਅਸੀਂ ਵੀ ਭਗਤੀ ਕਰੀਏ ਤੇ ਨਾਲੇ ਸੇਵਾ ਕਰੀਏ। ਸੂਖਮ ਰੂਹਾਂ ਪੁੰਨ ਭੋਗਣ ਵਾਸਤੇ ਸਵਰਗ 'ਚ ਰਹਿੰਦੀਆਂ, ਉਹਨਾਂ ਨੂੰ ਦੇਵਤੇ ਕਹਿੰਦੇ ਆ। ਸੂਖਮ ਰੂਹਾਂ ਪਾਪ ਭੋਗਣ ਵਾਸਤੇ ਰਾਕਸ਼ ਵਿਰਤੀ ਮਾਸਾਹਾਰੀ ਹਰ ਵੇਲੇ ਭੂਤ ਪ੍ਰੇਤ ਚੜੇਲਾਂ, ਇਹ ਸਭ ਤਮੋ ਗੁਣੀ ਜੀਵ ਨੇ ਪਾਪ ਭੋਗਦੇ ਫਿਰਦੇ। ਸੋ ਆਪ ਜੀ ਨੇ ਕਿਹਾ ਭਾਈ ਇਹ ਦੋਨੋਂ ਸਾਰ ਵਸਤੂਆਂ, ਸਾਰ ਨਿਚੋੜ ਵਾਲੀਆਂ ਤਾਤ ਪਰਜ ਵਾਲੀਆਂ, ਸਿਆਣੇ ਦੇ ਬਚਨ ਕਹੇ ਹੋਏ ਨੇ ਕਿ ਜਿਸ ਕੋਈ ਗੱਲ ਕਰਨੀ ਹੈ ਤਾਂ ਸਿਮਰਨ ਕਰੋ, ਜੇ ਕੰਮ ਕਰਨਾ ਹੈ ਤਾਂ ਪ੍ਰਾਏ ਅਰਥ ਪਰਉਪਕਾਰ ਕਰੋ।
ਇਨ ਦੋਨੋਂ ਬਿਨ ਮਨੁੱਖ ਤਨ ਤਿੱਕ,
ਇਹ ਦੋ ਕੰਮ ਕਰਨ ਤੋਂ ਬਿਨਾਂ ਆਦਮੀ ਦਾ ਸਰੀਰ ਤ੍ਰਿਕਾਰ ਹੈ।
ਸਮਾਂ ਬਤਾਵੇਂ ਲਖੇ ਨਾ ਸਾਰ,
ਐਵੇਂ ਸਮਾਂ ਬਤੀਤ ਕਰਦੇ ਹਾਂ ਜਿਵੇਂ ਸਤਸੰਗ ਜੀ ਖੱਲਾਂ ਦੇ ਵਿੱਚ ਫੂਕ ਭਰੀ ਹੁੰਦੀ ਹੈ ਨਾ, ਅੱਜ ਇੱਥੇ ਪਹਾਰਾ ਹੁੰਦਾ ਹੈ, ਉਹ ਖੱਲ ਵੀ ਹਿਲਦੀ ਹੋਈ ਹੁੰਦੀ ਹੈ ਵਿੱਚ ਹਵਾ ਹੋਣੇ ਕਰਕੇ। ਐ ਜਿਤਨੇ ਜੀਵ ਨੇ ਸਵਾਸਾਂ ਰੂਪੀ ਸਤਸੰਗ ਜੀ ਖੱਲਾਂ ਹਨ।
ਪੂਛ ਸਿੰਘ ਬਿਨ ਪਸ਼ੂ ਜਨਮ ਤਿੰਨ,
ਜਿਨ੍ਹਾਂ ਨੇ ਇਹ ਦੋ ਕੰਮ ਨਹੀਂ ਕੀਤੇ, ਪਰਉਪਕਾਰ ਤੇ ਸਰਸਨਾ ਕਰਕੇ ਸਿਮਰਨ, ਦੋ ਕੰਮ ਨਹੀਂ ਨਾ ਕੀਤੇ ਸੇਵਾ ਤੇ ਕਮਾਈ, ਉਹ ਤਾਂ ਪੂਛ ਤੇ ਸਿੰਘ ਤੋਂ ਬਿਨਾਂ ਪਸ਼ੂ ਨੇ, ਲੱਡੇ ਪਸ਼ੂ ਸਮਝ ਲਓ। ਕਿਉਂ? ਆਪਣਾ ਤੇ ਪਸ਼ੂਆਂ ਦਾ ਇਹੀ ਫਰਕ ਹੈ, ਆਪਣੇ ਸਿੰਘ ਤੇ ਪੂਛ ਨਹੀਂ ਹਨ ਉਹਨਾਂ ਦੇ ਭਾਈ, ਇਹ ਹੈਗੇ ਤਾਂ ਉਹਨਾਂ ਨੂੰ ਕਹਿੰਦੇ ਹਵਾਨ ਨੇ, ਅਸੀਂ ਇਨਸਾਨ ਹਾਂ, ਸਾਡੀ ਇਨਸਾਨ ਪੁਣੇ ਸਤਸੰਗ ਜੀ ਕਾਹਦਾ ਹੈ। ਪਸ਼ੂ ਵੀ ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਦੇ ਅਧਕਤਾ ਗਿਆਨ ਬਿਨਾਂ ਪਸ ਜਾਣ, ਹੋਰ ਸ਼ਾਸਤਰਾਂ ਵਿੱਚ ਵੀ ਹੈ। ਨਿੰਦਰਾ ਭੋਜਨ ਭੋਗ ਭੈ, ਇਹ ਚਾਰ ਚੀਜ਼ਾਂ ਪਸ਼ੂਆਂ 'ਚ ਵੀ ਅਤੇ ਆਪਣੇ 'ਚ ਵੀ, ਨੀਂਦ ਵਿਚਾਰੇ ਉਹ ਵੀ ਲੈਂਦੇ ਨੇ, ਨਿੰਦਰਾ ਭੋਜਨ ਉਹ ਵੀ ਛੱਕਦੇ ਆ, ਉਹ ਵਿਚਾਰੇ ਘਾਹ ਖਾ ਕੇ ਪੇਟ ਭਰ ਲੈਂਦੇ ਨੇ, ਆਪਾਂ ਸੋਹਣੇ ਪਦਾਰਥ ਖਾ ਲੈਂਦੇ ਹਾਂ, ਸਾਡੀ ਗੰਦਗੀ ਵਿਸ਼ਵਾ ਦੀ ਝੱਲੀ ਨਹੀਂ ਜਾਂਦੀ, ਇੰਨੀ ਦੁਰਗੰਧੀ ਆ, ਉਹਨਾਂ ਦੀ ਦੁਰਗੰਧੀ ਨੂੰ ਕੋਈ ਦਿਸਦਾ ਨਹੀਂ, ਉਹਨਾਂ ਦੇ ਪੋਚੇ ਕਰਦੇ ਦਿੰਦੇ ਨੇ ਲੋਕ ਗੋਹਾ ਚੱਕ ਕੇ, ਉਹ ਪਦਾਰਥ ਨੂੰ ਗੰਦਾ ਨਹੀਂ ਬਣਾਉਂਦੇ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਬਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂਆਂ 'ਚ ਚੰਗਿਆਈਆਂ ਮਿਲਦੀਆਂ, ਪਰ ਆਦਮੀ 'ਚ ਓਨੀ ਚੰਗਿਆਈ ਨਹੀਂ ਮਿਲਦੀ। ਨਾਮ ਤੋਂ ਬਹੂਣੇ ਨੇ ਜਿਹੜੇ ਪੁਰਸ਼, ਉਹਨਾਂ ਦਾ ਤਰਕਾਰ ਹੈ ਸੰਸਾਰ ਦੇ ਅੰਦਰ। ਸਤਸੰਗਤ ਜੀ, ਪਸ਼ੂ ਨੇ ਜਿਹੜੇ, ਉਹਨਾਂ ਨੂੰ ਵੀ ਨੀਂਦ ਹੈ, ਆਪਾਂ ਨੂੰ ਵੀ ਨੀਂਦ ਹੈ। ਬਹੁਤੀ ਨੀਂਦ ਆਈ ਹੋਵੇ, ਭੁੰਜੇ ਪਏ ਨੂੰ ਇੰਨਾ ਆਨੰਦ ਆਊ, ਸੇਜਾ ਤੇ ਨਹੀਂ ਆਉਂਦਾ, ਜਿਹਨੂੰ ਨੀਂਦ ਨਹੀਂ ਆਉਂਦੀ ਪਾਸੇ ਲੈਂਦਾ ਰਹਿੰਦਾ। ਇਸ ਤਰ੍ਹਾਂ ਭੁੱਖ ਦੇਖ ਲਓ, ਸੋਹਣੇ ਸੋਹਣੇ ਪਦਾਰਥ ਹੋਣ, ਤੁਹਾਨੂੰ ਭੁੱਖ ਨਾ ਲੱਗੀ ਹੋਵੇ ਸਵਾਦ ਹੀ ਨਹੀਂ ਲੱਗਦੇ। ਭੁੱਖ ਲੱਗੀ ਹੋਵੇ ਭਾਵੇਂ ਦੁੱਖੀ ਹੋਵੇ ਖਾਲਸਾ ਜੀ, ਉਹ ਪਦਾਰਥਾਂ ਵਾਲੇ ਨਾਲੋਂ ਜ਼ਿਆਦਾ ਆਨੰਦ ਲਊਗਾ ਸੁੱਕੀ ਰੋਟੀ ਖਾਣ ਵਾਲਾ। ਮਨ ਤਾਂ ਸੁੱਖ ਅਤੇ ਆਨੰਦ ਹੀ ਚਾਹੁੰਦਾ ਹੈ, ਪਹਿਨਣ ਦਾ ਸੌਣ ਦਾ ਵੀ ਆਨੰਦ ਹੈ, ਖਾਣ ਪੀਣ ਦਾ ਵੀ ਆਨੰਦ ਹੈ, ਪਰ ਹੈ ਸਤਸੰਗ ਜੀ ਥਕਾਵਟ ਅਤੇ ਭੁੱਖ ਦੇ ਅਧੀਨ। ਖਾਣ ਪੀਣ ਦਾ ਆਨੰਦ ਭੁੱਖ ਦੇ ਅਧੀਨ ਹੈ, ਬੇਅੰਤ ਘਰ ਪਦਾਰਥ ਨੇ, ਭੁੱਖ ਲੱਗਦੀ ਨਹੀਂ, ਗੋਲੀਆਂ ਲੈਂਦਾ ਫਿਰਦਾ, ਪਦਾਰਥ ਖਾ ਲਵੇ ਉਹਨਾਂ ਸਵਾਦ ਹੀ ਨਹੀਂ ਲੱਗਣਾ ਜਿੰਨੀ ਗਰੀਬ ਨੂੰ ਮਿੱਸੀ ਰੋਟੀ ਦਾ ਆਨੰਦ ਆ ਜਾਣਾ। ਨੀਂਦ ਨਹੀਂ ਆਉਂਦੀ, ਵਿਛਾ ਲਵੇ ਜਿਹੜੀਆਂ ਸੇਜਾਂ ਸਤਸੰਗਤ ਜੀ, ਸੇਜ ਸੋਹਣੀ ਚੰਦਨ ਚੋਹਾ, ਨਰਕ ਘੋਰ ਕਾ ਦੁਆਰਾ ਮਹਾਰਾਜ ਜੀ ਨੇ ਕਿਹਾ ਹੈ। ਸਾਡਾ ਜ਼ੋਰ ਹੀ ਇਸੇ ਕਰਕੇ ਲੱਗਿਆ, ਸੋਹਣੇ ਸੇਜ ਸੋਹਣੇ ਵਿਛਾਉਣੇ ਬਣਾਉਣੇ, ਸੋਹਣੇ ਪਦਾਰਥ ਬਣਾਉਣੇ, ਆ ਸਾਡੀ ਬਿਰਤੀ ਹੋਈ ਇੱਧਰ ਹੈ, ਇਹ ਦੋ ਕੰਮਾਂ ਨੂੰ ਛੱਡ ਕੇ ਜਿਹੜੇ ਮਹਾਰਾਜ ਜੀ ਕਹਿ ਰਹੇ। ਨਿੰਦਰਾ ਭੋਜਨ ਭੋਗ ਭੈ, ਭੋਗ ਪਸ਼ੂ ਤਾਂ ਸੰਤੋਖੀ ਨੇ, ਹਰੇ ਸਤਸੰਗ ਜੀ ਭੋਗ ਭੋਗਦੇ ਨੇ, ਮਾਨਸ ਦੇਹੀ ਵਾਲੇ ਬੇਸੰਤੋਖੇ ਲੋਕ ਹਨ, ਕੋਈ ਨਿਯਮ ਨਹੀਂ ਰੱਖਦੇ, ਉਹ ਵੀ ਭੋਗਦਾ ਆਨੰਦ ਮਾਣਦੇ, ਇਹ ਵੀ ਆਨੰਦ, ਕੀ ਫਰਕ ਪੈ ਗਿਆ ਪਸ਼ੂ ਦਾ ਤੇ ਉਹਨਾਂ ਦਾ। ਇੱਕ ਸਤਸੰਗ ਜੀ ਸਾਧੂ ਬੇਪਰਵਾਹ ਹੁੰਦੇ ਨੇ, ਇੱਕ ਸੁੰਦਰ ਸਰਦਾਸ ਸਾਧੂ ਹੋਏ ਨੇ ਹਰਿਦੁਆਰ, ਉਹਨਾਂ ਨੇ ਆਪਣੇ ਸਤਸੰਗ ਕਵਿਤ ਸਵਈਆਂ 'ਚ ਬੜੇ ਸੁੰਦਰ ਬਚਨ ਕਹੇ ਨੇ, ਸਾਰ ਰੂਪ ਉਹ ਕਹਿੰਦੇ, ਸਵਰਗ ਦਾ ਰਾਜਾ ਇੰਦਰ, ਉਹਦੀਆਂ ਕਰਤਾਚੀ ਵਰਗੀਆਂ ਬੜੀਆਂ ਸੁੰਦਰ ਸੁੰਦਰ ਇਸਤਰੀਆਂ, ਉਹ ਸ਼ਿੰਗਾਰ ਲਾ ਕੇ ਇੰਦਰ ਨੂੰ ਮੋਹਿਤ ਕਰਦੀਆਂ। ਇੱਧਰ ਚੜ੍ਹੇ ਗੰਦੇ ਵਿੱਚੋਂ ਨਿਕਲ ਕੇ ਇੱਕ ਸੂਰੀ ਦਿਬੜੀ ਹੋਈ ਗਾਰੇ ਦੀ, ਉਹ ਸੂਰ ਨੂੰ ਮੋਹਿਤ ਕਰ ਲੈਂਦੀ ਹੈ, ਕੀ ਫਰਕ ਪੈ ਗਿਆ। ਜਿੰਨਾ ਆਨੰਦ ਉਸ ਸੂਰ ਨੂੰ ਹੈ, ਉਨਾ ਹੀ ਇੰਦਰ ਨੂੰ ਹੈ, ਲੈ ਲਓ ਸਵਰਗ ਦਾ ਰਾਜ। ਇਸ ਕਰਕੇ ਖਾਲਸਾ ਜੀ, ਜਿਹੜੇ ਪਦਾਰਥਾਂ ਦੇ ਆਨੰਦ ਨੇ, ਇਹਨਾਂ ਵੱਲ ਖਿੱਚ ਨਹੀਂ ਗੁਰਸਿੱਖ ਦੀ ਹੋਣੀ ਚਾਹੀਦੀ। ਅਚਿੰਤ ਮਿਲੇ ਸੋ ਪਾਏ, ਭੁੱਖੇ ਵੀ ਨਹੀਂ ਰਹਿਣਾ, ਜੋ ਵਾਹਿਗੁਰੂ ਦੇਵੇ ਸਰੀਰ ਨਾਲ ਸੰਬੰਧ ਹੈ, ਗ੍ਰਿਹਸਥ ਆਸ਼ਰਮ ਸਭ ਤੋਂ ਉੱਚਾ ਮੰਨਿਆ। ਇਸੇ ਕਰਕੇ ਸਬਰ ਸੰਤੋਖ ਦੇ ਸਹਿਤ ਸਤਸੰਗਤ ਜੀ ਜ਼ਿੰਦਗੀ ਬਤੀਤ ਕਰੇ, ਔਰ ਰਸ ਮਾਨਣ ਦੀ ਕੋਸ਼ਿਸ਼ ਕਰੇ ਨਾਮ ਦਾ, ਸਰੀਰ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰੇ ਪਰਉਪਕਾਰ ਕਰਨ ਵਾਸਤੇ। ਇਹ ਦੋ ਬਚਨ ਸਤਸੰਗਤ ਜੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਨਿੰਦਾ ਭੋਜਨ ਭੋਗ ਭੈ, ਭੈ ਚੌਥਾ ਹੈ ਡਰਨਾ। ਪਸ਼ੂ ਵੀ ਇੱਕ ਦੂਜੇ ਨੂੰ ਸਿੰਘਾਂ ਨਾਲ ਹਿਲਾ ਕੇ ਡਰਾ ਲੈਂਦੇ, ਅਸੀਂ ਰਫਲਾਂ ਚੱਕ ਕੇ ਡਰਾ ਲੈਂਦੇ ਹਾਂ, ਫਰਕ ਤਾਂ ਕੁਝ ਨਹੀਂ। ਆਪਾਂ ਵੀ ਇੱਕ ਦੂਜੇ ਤੋਂ ਕਿਸੇ ਨੂੰ ਡਰਾਉਂਦੇ ਹਾਂ, ਕਿਸੇ ਨੂੰ ਡਰਦੇ ਹਾਂ, ਉਹ ਵੀ ਕਿਸੇ ਨੂੰ ਡਰਦੇ ਆ, ਡਰਾਉਂਦੇ ਆ, ਫਿਰ ਪਸ਼ੂਆਂ 'ਤੇ ਆਪਣਾ ਕੀ ਫਰਕ ਹੋਇਆ। ਨਿੰਦਰਾ ਭੋਜਨ ਭੋਗ ਪਾ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ। ਆਦਮੀਆਂ ਨੂੰ ਗਿਆਨ ਹੈ, ਆਪਾਂ ਨੂੰ ਇਹ ਅਧਕਤਾ ਹੀ ਹੈ। ਗਿਆਨ ਬਿਨਾਂ ਪਸ਼ ਜਾਣ, ਗਿਆਨ ਤੋਂ ਬਿਨਾਂ ਆਪਾਂ ਪਸ਼ੂ ਹੀ ਹੈ। ਉਹ ਗਿਆਨ ਕਿਹੜਾ? ਗਿਆਨ ਤਾਂ ਸਾਰੀ ਦੁਨੀਆ 'ਤੇ ਕਾਮਨ ਅੱਖਰਾ ਖਾਲਸਾ ਜੀ, ਕੋਈ ਮਸ਼ੀਨਰੀ ਦਾ ਗਿਆਨ, ਕੋਈ ਇੰਜਣਾਂ ਦਾ ਗਿਆਨ, ਕੋਈ ਰੋਟੀ ਪਕਾਉਣ ਦਾ ਗਿਆਨ, ਕਿਸੇ ਨੂੰ ਦਾਲ ਬਣਾਉਣ ਦਾ ਗਿਆਨ, ਗਿਆਨ ਤਾਂ ਬੇਅੰਤ ਨੇ। ਆ ਜਿਹੜਾ ਇੱਥੇ ਬੈਠ ਕੇ ਸਤਸੰਗਤ ਜੀ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ, ਇਹ ਗਿਆਨ ਤੋਂ ਬਿਨਾਂ ਖਾਲਸਾ ਜੀ ਪਸ਼ੂ ਹੀ ਜੀਵਨ ਹੈ। ਤਾਂ ਆਪ ਜੀ ਇੱਥੇ ਕਹਿ ਰਹੇ ਨੇ ਭਾਈ ਉਹ ਬੰਦੇ ਬੰਦੇ ਨਾ ਸਮਝਿਓ, ਉਹ ਪੂਛ ਤੇ ਸਿੰਘਾਂ ਤੋਂ ਬਿਨਾਂ ਪਸ਼ੂ ਤੁਰੇ ਫਿਰਦੇ ਸਮਝਣੇ ਚਾਹੀਦੇ ਨੇ। ਭਗਤਾਂ ਨੇ ਹੋਰ ਵੀ ਕਿਹਾ ਬੰਦੋ ਹੋਏ ਬੰਦਗੀ ਗਹਿ, ਬੰਦਾ ਉਹ ਹੈ ਜਿਹੜਾ ਬੰਦਗੀ ਨੂੰ ਗ੍ਰਹਿਣ ਕਰਦਾ ਹੈ। ਕੋਈ ਚਾਹੁੰਦਾ ਬਈ ਮੈਂ ਪਸ਼ੂ ਹਾਂ, ਕਹਿੰਦਾ ਮੈਂ ਤਾਂ ਬੰਦਾ, ਸਾਰੇ ਅਸੀਂ ਬੰਦੇ ਖਵਾਉਂਦੇ ਹਾਂ, ਲੇਕਿਨ ਲਕਸ਼ਣ ਗੁਰਬਾਣੀ ਇਹ ਕਹਿੰਦੀ ਹੈ ਭਾਈ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਹੈ, ਜੇ ਨਹੀਂ ਬੰਦਗੀ ਕਰਦਾ ਤਾਂ ਸਤਸੰਗਤ ਜੀ ਫਿਰ ਉਹ ਗੰਦਾ ਹੀ ਆ, ਬੰਦਾ ਕਾਹਦਾ ਹੈ। ਇਹ ਦੋ ਆਪ ਜੀ ਸਤਸੰਗ ਜੀ ਨਿਯਮ ਦੱਸ ਰਹੇ ਨੇ, ਰਸਨਾ ਔਰ ਮਨ ਕਰਕੇ ਸਿਮਰਨ ਕਰਨਾ ਸ੍ਰੇਸ਼ਟ ਹੈ ਸਭ ਤੋਂ ਉੱਤਮ, ਔਰ ਸਰੀਰ ਕਰਕੇ ਪਰਉਪਕਾਰ ਕਰਨਾ। ਆਪਣੇ ਕੰਮ ਸਾਰੀ ਜ਼ਿੰਦਗੀ ਕਰੀਦੇ ਇਸ ਦੇਹ ਦੇ ਨਾਲ, ਦੂਸਰੇ ਦਾ ਕਰ ਦੇਣਾ ਸਤਸੰਗ ਜੀ ਪਰਉਪਕਾਰ ਹੈ।
ਆਏ ਬਾਦ ਵਿੱਚ ਸੰਸਾਰ,
ਉਹ ਆਏ ਵਿਅਰਥੀ ਨੇ ਸੰਸਾਰ ਚ ਜਿਨ੍ਹਾਂ ਨੇ ਇਹ ਦੋ ਕੰਮ ਨਹੀਂ ਕੀਤੇ।
ਅੰਤ ਸਮੇਂ ਜਮਦੂਤ ਗਏ ਡਿੱਡ,
ਅੰਤ ਦਾ ਸਮਾਂ ਹਰ ਇੱਕ ਦੇ ਸਿਰ ਤੇ ਖੜਾ, ਪਤਾ ਨਹੀਂ ਉਹ ਬੇਰਾ ਨਾ ਬੂਝੀ ਹੈ ਜੋ ਆਏ ਪਰੇ ਜਮ ਫੰਦ, ਆ ਕੇ ਜਮ ਪਕੜ ਲੈਂਦੇ ਹਨ।
ਚੂਰਤ ਗਮ ਨੇ ਦਵੈ ਕਰ ਚਾਰ,
ਦੋਨੋਂ ਹੱਥ ਝਾੜ ਕੇ ਫਿਰ ਝੁਰਦਾ ਜਾਂਦਾ, ਕਹਿੰਦਾ ਓਹੋ ਮੈਂ ਤਾਂ ਕੁਝ ਕਰਮ ਨਾ ਸਕਿਆ, ਪਰਉਪਕਾਰ ਨਾ ਕਰ ਸਕਿਆ, ਸਿਮਰਨ ਨਾ ਕਰ ਸਕਿਆ।
ਪੁੰਨ ਦਾਨ ਤਪ ਮੱਖ ਕੋ ਕਰਬੋ,
ਹੋਰ ਆਪ ਜੀ ਦੱਸਦੇ ਨੇ ਸਿੱਖ ਸੰਗਤਾਂ ਬੈਠੀਆਂ, ਭਾਈ ਲੱਦਾ ਜੀ ਵੀ ਬੈਠੇ ਨੇ ਜਿਨ੍ਹਾਂ ਨੇ ਮਰਾਸੀਆਂ ਨੂੰ ਬਖਸ਼ਾਇਆ ਹੈ, ਪੁੰਨ ਕਰਨਾ ਸਤਸੰਗ ਜੀ ਪੁੰਨ ਕਹਿੰਦੇ। ਪੁੰਨ ਤੇ ਦਾਨ ਵਿੱਚ ਇਹ ਫਰਕ ਹੈ, ਜਿਵੇਂ ਗੁਰਪੁਰਬ ਨੂੰ ਜਿਹੜਾ ਦਾਨ ਕਰਨ ਨੂੰ ਪੁੰਨ ਕਹਿੰਦੇ ਹੈ, ਤੇ ਦਾਨ ਕੋਈ ਸਮੇਂ ਦੀ ਵਿਚਾਰ ਨਹੀਂ, ਹਰ ਵੇਲੇ ਹੀ ਜਦੋਂ ਸਮਾਂ ਬਣੇ ਉਦੋਂ ਹੀ ਕਰ ਦੇਣਾ। ਇਸੇ ਤਰ੍ਹਾਂ ਪੁੰਨ ਕਰਨਾ, ਦਾਨ ਕਰਨਾ, ਪੜੋ ਗਾਹਾਂ
ਤਪ ਮੱਖ ਕੋ ਕਰਬੋ,
ਅੱਗੇ ਤਪ ਕਰਦੇ, ਧੂਣੀਆਂ ਤਪਾਉਂਦੇ ਲੋਕ, ਜਲ ਧਾਰੇ ਕਰਦੇ, ਪੁੱਠੇ ਲਟਕਦੇ, ਔਰ ਜੱਗ ਕਰਨੇ ਮਾਇਆ ਦੇ ਨਾਲ।
ਮੱਖ ਕੋ ਕਰ ਹੋਤ ਨਾ ਪਰਪਕਾਰ ਸਮਾਨ,
ਇਹ ਸਾਰੇ ਸਤਸੰਗਤ ਜੀ ਜੱਗ ਕਰਨੇ, ਤਪ ਕਰਨੇ, ਇਹ ਪਰਉਪਕਾਰ ਦੇ ਬਰਾਬਰ ਨਹੀਂ ਹੋ ਸਕਦੇ। ਪਰਉਪਕਾਰ ਇਦੋਂ ਵੀ ਬਹੁਤ ਫਲ ਦਿੰਦਾ ਹੈ।
ਕਲ ਮਲ ਕਰਨ ਅਣਕਨ ਕ੍ਰੀਤੀ,
ਇਸੇ ਤਰ੍ਹਾਂ ਸਤਸੰਗ ਜੀ ਅਤਿਅੰਤ ਤਰ੍ਹਾਂ ਦੇ ਪਾਪ ਹਨ, ਉਹ ਜੇ ਕੋਈ ਪਾਪ ਕਰੇ,
ਕ੍ਰਿਤ ਕਾਨ ਕੇ ਸਮ ਕੋਏ ਨ ਜਾਣ,
ਦੇਖ ਲੋ ਜਿੰਨਾ ਮਰਜ਼ੀ ਕੋਈ ਵੱਡਾ ਪਾਪੀ ਹੋਵੇ, ਅਕਿਰਤ ਕਣ ਦੇ ਬਰਾਬਰ ਨਹੀਂ ਪਹੁੰਚ ਸਕਦਾ। ਅਕਿਰਤ ਕਣ ਉਹਦੇ ਨਾਲੋਂ ਵੀ ਮਾੜਾ ਹੈ। ਸੋ ਖਾਲਸਾ ਜੀ ਕਿਰਤ ਕਣ ਕਿਹਨੂੰ ਕਹਿੰਦੇ ਨੇ, ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਵੇ। ਸੋ ਆਪਣੇ ਤਾਂ ਪਰਉਪਕਾਰ ਕਿਹਨੇ ਸਭ ਤੋਂ ਵੱਡਾ ਕੀਤਾ ਹੈ, ਗੁਰੂ ਸਾਹਿਬ ਨੇ ਕੀਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ। ਸਾਨੂੰ ਪਸ਼ੂਆਂ ਤੋਂ ਬੰਦਿਆਂ ਵਾਲੀ ਜ਼ਿੰਦਗੀ ਜਿਉਣ ਵਾਸਤੇ ਆਪ ਜੀ ਨੇ ਸਤਸੰਗ ਜੀ ਦੇਖ ਲਓ ਗੁਰਬਾਣੀ ਹੁਣ ਤੱਕ ਪਰਉਪਕਾਰ ਹੈ ਨਹੀਂ। ਕਿਸੇ ਦਾ ਪਰਉਪਕਾਰ ਦੋ ਦਿਨ ਵਾਸਤੇ, ਕਿਸੇ ਦਾ ਚਾਰ ਦਿਨ ਵਾਸਤੇ, ਸਤਿਗੁਰਾਂ ਦਾ ਸਦਾ ਹੀ ਪਰਉਪਕਾਰ। ਗੁਰੂ ਨਾਨਕ ਦੇਵ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਐਡਾ ਵੱਡਾ ਪਰਉਪਕਾਰ ਕੀਤਾ। ਗ੍ਰਹਿਸਥ ਵਿੱਚ ਹੁੰਦਿਆਂ ਖਾਲਸੇ ਦੇ ਉੱਤੋਂ ਦੀ ਆਪ ਦਾ ਲਹੂ ਵਾਰ ਕੇ ਰੱਖ ਦਿੱਤਾ। ਸਾਹਿਬਜ਼ਾਦੇ ਵਾਰ ਨੇ ਬੜੇ ਬੜੇ ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ, ਘਰ ਨੂੰ ਕੌਣ ਬਰਬਾਦ ਕਰਾਇਆ ਚਾਹੁੰਦਾ ਹੈ। ਮਾਤਾ ਗੁਜਰੀ, ਮਾਤਾ ਨਾਨਕੀ ਜੀ ਹੋ ਕੇ ਲੈਂਦੇ ਰਹੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕਰਨੀ, ਐਡਾ ਵੱਡਾ ਪਰਉਪਕਾਰ ਭਾਈ ਕਿਹਦਾ ਹੈ? ਇਹ ਮਹਾਰਾਜ ਜੀ ਦਾ ਹੈ। ਕਿਹਦੇ ਤੇ ਹੈ? ਇਹ ਆਪਣੇ ਤੇ ਹੈ, ਹੋਰ ਕਿਹਦੇ ਤੇ ਹੋਵੇਗਾ? ਬੁਲੰਦ ਆਵਾਜ਼ ਨੇ ਆਖਿਆ, ਇਨ ਪੁੱਤਰ ਨ ਕੇ ਸੀਸ ਪਰ ਬਾਹਰ ਦੀਓ ਸਤਚਾਰ, ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਲੱਖ ਹਜ਼ਾਰ, ਸਾਡੇ ਤਾਂ ਲੱਖਾਂ ਹਜ਼ਾਰਾਂ ਦੀ ਗਿਣਤੀ ਪੁੱਤਰ ਜੇ ਆਉਂਦੇ ਹੈ, ਜੇ ਹੁਣ ਨਾ ਆਗਿਆ ਮੰਨਾਂਗੇ ਖਾਲਸਾ ਜੀ, ਫਿਰ ਅਕਿਰਤ ਘਣ ਹੈ ਨਹੀਂ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਬਹੁਤ ਸਾਰੇ ਵੱਜਰ ਪਾਪ ਕਰ ਲਵੇ, ਪਰ ਅਕਿਰਤ ਘਣ ਉਹਦੇ ਨਾਲ ਵੀ ਮਾੜਾ ਹੈ। ਹਾਂਜੀ,
ਰਹਿਣ ਅਹਿੰਸ ਧਰਮ ਸਭ ਕਿੰਨੇ,
ਧਰਮੀ ਹੋ ਜਾਵੇ, ਵੈਸ਼ਨੂ ਬਣ ਜਾਵੇ, ਮਾਂ ਸਾਧਕ ਦਾ ਤਿਆਗ ਕਰ ਦੇਵੇ,
ਹਿੰਸਾ ਕਰੇ ਪਾਪ ਪਹਿਚਾਣ,
ਔਰ ਪਾਪ ਪਛਾਣ ਕਰਕੇ ਇਹ ਜੀਵ ਘਾਤ ਨਾ ਕਰੇ, ਸਮਝੇ ਵੀ ਇਹ ਜੇ ਜੀਵ ਮਾਰਨਾ ਪਾਪ ਹੈ।
ਯਾਂ ਤੇ ਨਿਤ ਚਿਤ ਵੇ ਉਪਕਾਰੂ,
ਇਸ ਕਰਕੇ ਇਹ ਜੇ ਮਨ ਵਿਚ ਪਰਉਪਕਾਰ ਚਿਤਵਦਾ ਰਹੇ, ਕਿਸੇ ਦਾ ਬੁਰਾ ਨਾ ਚਿਤਵੇ।
ਤਨ ਤੇ ਤਨ ਤੇ ਮਨ ਤੇ ਠਾਨ,
ਧਨ ਕਰਕੇ ਵੀ ਪਰਉਪਕਾਰ ਕੀਤਾ ਜਾਂਦਾ, ਕਿਸੇ ਗਰੀਬ ਦਾ ਕੰਮ ਸਾਰ ਜਾਣਾ, ਕਿਸੇ ਦੀ ਲੜਕੀ ਵਿਆਹੁਣ ਵਾਲੀ ਹੈ ਜਾਂ ਕੋਈ ਗਰੀਬ ਹੈ, ਸਤਸੰਗ ਜੀ ਉਹਦਾ ਕਰ ਦੇਣਾ। ਕੋਈ ਸਤਸੰਗਤ ਜੀ ਬਿਧੀ ਚੰਦ ਵਿਚਾਰਾ ਚੋਰੀ ਕਰਦਾ ਸੀ, ਛੇਵੇਂ ਪਾਤਸ਼ਾਹ ਨੇ ਦੇਖਿਆ ਮਸਤਕ, ਕਹਿੰਦੇ ਚੋਰੀ ਦਾ ਲੇਖ ਹੈ, ਲੇਖ ਤਾਂ ਨਹੀਂ ਮੇਟਿਆ ਪਰ ਚੋਰੀ ਕਿਹਾ, ਪਰਉਪਕਾਰ ਵਾਸਤੇ ਕਰੀ, ਉੱਦਾਂ ਕਰੀ ਨਾ। ਮਾਤਾ ਨਾਨਕੀ ਜੀ ਨੇ, ਮਾਤਾ ਗੁਜਰੀ ਜੀ ਨੇ, ਮਾਤਾ ਗੁਜਰੀ ਤਾਂ ਮਗਰੋਂ ਆਈ ਹੈ ਖਾਲਸਾ ਜੀ ਖਿਮਾ ਕਰਨੀ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਦੁਆਬੇ ਵਾਲੇ ਕਰਤਾਰਪੁਰ ਛੇਵੇਂ ਪਾਤਸ਼ਾਹ ਇੱਥੇ ਆਏ ਹੋਏ ਸੀ। ਇੱਕ ਦਿਨ ਬਿਧੀ ਚੰਦ ਨੂੰ ਬੁਲਾ ਲਿਆ, ਮਾਤਾਵਾਂ ਕਹਿੰਦੀਆਂ, ਭਾਈ ਬਿਧੀ ਚੰਦ ਤੂੰ ਬੜਾ ਚਤਰ ਹੈ, ਘੋੜੇ ਲਿਆਇਆ, ਮਹਾਰਾਜ ਦਾ ਬੜਾ ਭਾਰੀ ਜੰਗ ਹੋਇਆ, ਹੋਰ ਵੀ ਕੋਈ ਚੋਰੀ ਕੀਤੀ ਆ, ਕੋਈ ਸੁਣਾ। ਕਹਿੰਦਾ ਮਾਤਾ ਤੁਸੀਂ ਹੁਕਮ ਕਰਦੀ ਹੋ, ਮੈਂ ਸਤ ਕਰਕੇ ਮੰਨਾਂਗਾ। ਕਹਿਣ ਲੱਗਾ ਕੇਰਾਂ, ਮੇਰੇ ਕੋਲ ਗਰੀਬ ਬ੍ਰਾਹਮਣ ਆ ਗਿਆ, ਕਹਿੰਦਾ ਉਹ ਗੁਰੂ ਕਾ ਸਿੱਖਾ, ਮੈਨੂੰ ਵੀ ਪਤਾ ਤੂੰ ਚੋਰੀ ਵਿੱਚ ਬੜਾ ਚਤਰ ਹੈ, ਮੇਰੀ ਲੜਕੀ ਘਰ ਵਿਆਹੁਣ ਵਾਲੀ ਹੈ, ਪੈਸਾ ਇੱਕ ਨਹੀਂ ਹੈ, ਬਹੁਤ ਦੁਖੀ ਹੈ, ਮੰਗ ਮੰਗ ਕੇ ਥੱਕ ਗਿਆ, ਮੇਰਾ ਕੋਈ ਆਸਰਾ ਨਹੀਂ, ਗੁਰੂ ਤੇ ਸਿੱਖਾਂ ਤੋਂ ਬਿਨਾਂ ਹੋਰ ਮੈਂ ਆਸਰਾ ਮੈਂ ਕੋਈ ਭਾੜਿਆ ਹੀ ਨਹੀਂ ਹੈ, ਕਿਰਪਾ ਕਰ ਮੇਰੇ ਉੱਤੇ। ਮਾਤਾ ਨਾਨਕੀ ਜੀ ਨੂੰ ਬਿਧੀ ਚੰਦ ਕਹਿੰਦਾ, ਮਾਤਾ ਮੈਂ ਉਸੇ ਵੇਲੇ ਉਸਨੂੰ ਆਸਰਾ ਦਿੱਤਾ ਵੀ ਤੂੰ ਚਿੰਤਾ ਨਾ ਕਰ, ਤੂੰ ਦੱਸ ਵੀ ਕਿੰਨੇ ਕੁ ਪੈਸਿਆਂ ਦੀ ਲੋੜ ਹੈ। ਕਹਿੰਦਾ 500 ਨਾ ਸਰਜੂ, ਉਦੋਂ ਸਸਤ ਹੁੰਦਾ ਸੀ। ਕਹਿੰਦਾ ਮੈਂ ਆਖਿਆ ਵੀ ਇੱਕ ਦੋ ਦਿਨ 'ਚ ਮੈਂ ਤੇਰਾ ਵਾਅਦਾ ਕਰਦਾ, ਮੈਂ ਪੂਰਾ ਕਰ ਦੂੰਗਾ। ਕਹਿੰਦਾ ਜਿਉਂ ਮੈਂ ਗਿਆ ਪੱਟੀ, ਕੀ ਦੇਖਿਆ, ਇੱਕ ਸ਼ਾਹੂਕਾਰ ਦਾ ਬਾਣੀਆਂ ਦਾ ਘਰ ਸੀ। ਉਹ ਬਾਣੀਆਂ ਦਾ ਸੁਭਾਅ ਹੁੰਦਾ ਹੈ, ਰਾਤ ਨੂੰ ਜਿੰਨਾ ਚਿਰ ਹਿਸਾਬ ਕਿਤਾਬ ਬਰਾਬਰ ਤਰਾਬਰ ਕਰ ਲੈਣ, ਉਹਨਾਂ ਚਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ। ਜਿੰਨਾ ਦਿਨ 'ਚ ਖਰਚ ਕੀਤਾ ਹੈ ਔਰ ਜਿੰਨੀ ਆਮਦਨ ਆਈ ਆ, ਉਹ ਦੋਨੋਂ ਲਿਖ ਕੇ ਪੈਂਦੇ ਨੇ। ਇਹ ਚਵਾਰੇ 'ਚ ਬਾਣੀਆਂ ਆਪਣੇ ਗੱਲੇ ਦੇ ਗਹਿਣ ਉੱਤੇ ਬੈਠਾ ਹੈ, ਬਹੀ ਖੋਲ੍ਹੀ ਹੋਈ ਹੈ, ਦੀਵਾ ਜਗਦਾ, ਉਦੋਂ ਬਿਜਲੀਆਂ ਹੈ ਨਹੀਂ ਸੀ। ਕਹਿੰਦਾ ਮੈਂ ਵੀ ਚੜ੍ਹ ਗਿਆ ਹੌਲੀ ਦਿਨ ਪਿਛਲੇ ਪਾਸੇ ਕੋਠੇ 'ਤੇ, ਬਾਣੀਆਂ ਦਾ ਗੱਲਾ ਖੁੱਲ੍ਹਾ ਸੀ, ਹਿਸਾਬ ਕਰ ਰਿਹਾ, ਹਿਸਾਬ ਲੋਟ ਹੀ ਨਹੀਂ ਆਉਂਦਾ। ਹਾਰ ਕੇ ਜਦ ਨੂੰ ਥੱਲਿਓਂ ਘਰ ਵਾਲੀ ਨੇ ਹਾਕ ਮਾਰੀ, ਲਾਲਾ ਜੀ ਭੋਜਨ ਛਕ ਲਓ। ਕਹਿੰਦਾ ਮੇਰਾ ਹਿਸਾਬ ਕਿਤਾਬ ਨਹੀਂ ਠੀਕ ਆ ਰਿਹਾ, ਬੋਲਣਾ ਮੇਰੇ ਨਾਲ। ਸੁਣਦਾ ਰਿਹਾ ਬਿਧੀ ਚੰਦ ਹਨੇਰੇ 'ਚ ਬੈਠ ਖੜਾ ਰਿਹਾ। ਜਦ ਉਸਨੇ ਦੇਖਿਆ ਵੀ ਰੋਟੀ ਦਾ ਠੰਡੀ ਠੁੰਡੀ, ਮੈਂ ਤਾਂ ਹੁਣ ਸੌਣਾ ਬਨਿਆਣੀ ਨੇ ਸੋਚਿਆ, ਦੁੱਧ ਲੈ ਕੇ ਚੜ੍ਹੀ ਉਹ ਚਵਾਰੇ ਆ ਕੇ ਕੋਲੇ ਹੋ ਕੇ ਕਹਿੰਦੀ ਤੁਸੀਂ ਦੁੱਧ ਤਾਂ ਪੀ ਲਓ। ਖਿਜੇ ਹੋਏ ਬਾਣੀਆਂ ਨੇ ਥੱਪੜ ਮਾਰਿਆ ਕੱਢ ਕੇ, ਕਹਿੰਦਾ ਮੇਰਾ ਹਿਸਾਬ ਨਹੀਂ ਠੀਕ ਹੁੰਦਾ, ਤਾਂ ਚੱਕ ਕੇ ਦੁੱਧ। ਉਹ ਦੁੱਧ ਡੋਲ ਕੇ ਥੱਲੇ ਉਤਰੇ ਆਈ। ਬਿਧੀ ਚੰਦ ਦੇਖਦਾ ਰਿਹਾ, ਜਦ ਨਾ ਸਤਸੰਗ ਜੀ ਇੱਕ ਪੈਸੇ ਪਿੱਛੇ ਮਰ ਜਾਂਦੇ ਬਾਣੀਏ, ਉਹ ਲੋਟ ਨਾ ਆਵੇ ਹਿਸਾਬ। ਨੀਂਦ ਭਾਈ ਕਿਸੇ ਨਾਲ ਲਿਹਾਜ਼ ਨਹੀਂ ਕਰਦੀ, ਬਾਣੀਏ ਨੂੰ ਨੀਂਦ ਆ ਗਈ, ਹੱਥ ਵਿੱਚ ਕਲਮ ਹੈ ਉਸੇ ਤਰ੍ਹਾਂ। ਕੁਛ ਮਹਾਰਾਜ ਨੇ ਸੁਣਨੀ ਸੀ, ਬਿਧੀ ਚੰਦ ਦੀ ਇੱਛਾ ਪੂਰੀ ਕਰਨੀ ਸੀ, ਪਰਉਪਕਾਰ ਕਰ ਰਿਹਾ ਹੈ। ਨੀਂਦ ਆ ਗਈ ਸਤਸੰਗ ਜੀ, ਉੱਥੇ ਸਭ ਕੁਛ ਛੱਡ ਕੇ ਟੇਢਾ ਹੋ ਗਿਆ। ਬਿਧੀ ਚੰਦ ਕਹਿੰਦਾ ਮਾਤਾ ਮੈਂ ਫਿਰ ਉੱਠਿਆ ਹੌਲੀ ਕੁ ਦੇਣੇ, ਗੱਲਾਂ ਤਾਂ ਖੁੱਲ੍ਹਾ ਹੀ ਸੀ, ਧਨ ਤਾਂ ਬੇਅੰਤ ਸੀ, ਪਰ ਮੈਂ 500 ਦੀ ਥੈਲੀ ਚੱਕੀ, ਇਦੂ ਵੱਧ ਨਹੀਂ ਮੈਂ ਚੱਕਿਆ। ਪਿਛਲੇ ਪਾਸੇ ਉਤਰ ਗਿਆ, ਲਿਜਾ ਕੇ ਬ੍ਰਾਹਮਣ ਨੂੰ ਕਹਿੰਦਾ ਲੈ ਭਾਈ ਆਪ ਦਾ ਕੰਮ ਸਾਰ ਲਾ, ਪਰਉਪਕਾਰ ਕੀਤਾ ਹੈ। ਲੇਕਿਨ ਸਤਸੰਗਤ ਜੀ ਆਪ ਤਾਂ ਨਹੀਂ ਲਾਲਚ ਕੀਤਾ, ਜਿਹੜਾ ਦਮੜੀ ਦਮੜੀ ਦਾ ਹਿਸਾਬ ਕਰਦਾ ਪਿੰਡ 500 ਗੁਆ ਬੈਠਾ। ਅਗਲੇ ਦਿਨ ਜਦੋਂ ਉੱਠਿਆ, ਸੋਝੀ ਆਈ, ਹਿਸਾਬ ਕਿਤਾਬ ਕੀਤਾ, ਕਹਿੰਦਾ ਓਹੋ ਚੋਰ ਕਹਿੰਦਾ ਬੜਾ ਸਿਆਣਾ ਸੀ, ਕਹਿੰਦਾ ਸਾਰਾ ਧਨ ਨਹੀਂ ਲਿਆ, ਕਹਿੰਦਾ 500 ਸ਼ੁਕਰ ਆ, ਕਹਿੰਦਾ ਸਾਰਾ ਛੱਡ ਗਏ ਤਾਂ ਹਜ਼ਾਰਾਂ ਧਨ ਸੀ ਮੇਰੀ ਗੱਲੇ 'ਚ ਤਾਂ। ਸਤਸੰਗਤ ਜੀ ਪਰਉਪਕਾਰ ਕਰਨਾ, ਇਹ ਨਹੀਂ ਵੀ ਆਪਾਂ ਚੋਰੀ ਕਰਕੇ ਕਰਨਾ ਹੈ, ਉਹਦੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ। ਜੇ ਜਿੱਥੇ ਤੱਕ ਹੋਵੇ ਸਤਸੰਗਤ ਜੀ ਇਮਾਨਦਾਰੀ ਦੇ ਸਹਿਤ, ਪਰਉਪਕਾਰ ਕਰਨਾ ਅਧਿਕ ਪੁੰਨ ਹੈ। ਆਪਾਂ ਨਹੀਂ ਚਾਹੁੰਦੇ ਵੀ ਸਾਡਾ ਕੰਮ ਛੇਤੀ ਕੋਈ ਕਰਾ ਜਾਵੇ। ਰਿੱਕ ਦੇ ਮਨ ਵਿੱਚ ਹੁੰਦਾ ਵੀ ਮੇਰਾ ਵੀ ਕੋਈ ਕੰਮ ਕਰਾ ਜਾਵੇ। ਜੇ ਕਿਸੇ ਦਾ ਸਹਾਰਾ ਬਣ ਜਾਈਏ ਉਹਦੀ ਖੁਸ਼ੀ ਦੇਖੋ ਸਤ ਸੰਗਤ ਜੀ। ਜੇ ਤੋ ਪ੍ਰਿਆ ਦੀ ਸਿੱਖ ਹਿਆ ਨਾ ਠਾਹੇ ਕਹੀਦਾ। ਫਰੀਦ ਸਾਹਿਬ ਕਹਿੰਦਾ ਇਹ ਜੇ ਤੈਨੂੰ ਪਰਮੇਸ਼ੁਰ ਨਾਲ ਮਿਲਣ ਦੀ ਇੱਛਾ ਹੈ ਤਾਂ ਕਿਸੇ ਦਾ ਦਿਲ ਨਾ ਢਾਹੀ। ਸਭ ਤੋਂ ਵੱਡਾ ਪੁੰਨ ਕਿਸੇ ਨੂੰ ਪ੍ਰਸੰਨ ਕਰਨਾ ਹੈ। ਸਤਸੰਗ ਜੀ ਤਰਕ ਮਾਰਨੀ, ਗਾਲ ਕੱਢਣੀ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਇਦੂ ਵੱਡਾ ਪਾਪ ਨਹੀਂ। ਔਰ ਜੀ ਕਹਿ ਕੇ ਜੇ ਸਤਸੰਗ ਜੀ ਕਿਸੇ ਨੂੰ ਹੱਥ ਜੋੜ ਕੇ ਪਤੇ ਬੁਲਾ ਦਈਏ, ਖੁਸ਼ ਕਰ ਲਈਏ, ਕੀ ਖਰਚ ਹੋਇਆ ਆਪਣੇ ਪੱਲਿਓਂ। ਪਰ ਉਹ ਜਿਹੜਾ ਅਗਲਾ ਖੁਸ਼ ਹੋ ਗਿਆ ਉਹਦੇ ਵਰਗਾ ਪੁੰਨ ਨਹੀਂ ਕੋਈ। ਮਾਂ ਬਾਪ ਨੇ ਬੱਚੇ ਦਾ ਕੀ ਘੱਸਦਾ ਜੇ ਸਵੇਰੇ ਪੈਰੀ ਹੱਥ ਲਾ ਦੇਵੇ, ਫਤਿਹ ਬੁਲਾ ਦੇਵੇ। ਮੇਰਾ ਖੈਰ ਹੈ ਸਤਸੰਗਤ ਜੀ, ਆਹ ਬੋਤਲ ਦਾ ਨਸ਼ਾ ਨਹੀਂ ਪੀਣ ਵਾਲਿਆਂ ਨੂੰ ਇੰਨਾ ਹੁੰਦਾ ਹੋਊ ਜਿੰਨਾ ਮਾਂ ਬਾਪ ਨੂੰ ਨਸ਼ਾ ਰਹਿੰਦਾ ਸਾਰਾ ਦਿਨ ਖੁਸ਼ੀ ਦਾ, ਬਈ ਸਾਡੇ ਪੁੱਤ ਧੀ ਨੇ ਅੱਜ ਸਾਨੂੰ ਮੱਥਾ ਟੇਕਿਆ, ਨਵੀਂ ਸ਼ਿਕਾਰ ਕੀਤੀ। ਜੇ ਲਾਲ ਜੀਆਂ ਅੱਖਾਂ ਕੱਢ ਕੇ ਪਰੇ ਨੂੰ ਤੁਰਿਆ ਫਿਰੇ ਸਾਰਾ ਦਿਨ ਵਿਚਾਰੇ ਸਤਸੰਗ ਜੀ ਦੁਖੀ ਰਹਿੰਦੇ। ਦੱਸੋ ਸਤਸੰਗਤ ਜੀ ਕੀ ਪੁੰਨ ਕਰਨ ਵਾਸਤੇ ਪੈਸੇ ਦੀ ਲੋੜ ਹੈ, ਕੀ ਪਾਪ ਕਰਨ ਵਾਸਤੇ ਪੈਸੇ ਦੀ ਲੋੜ ਹੈ? ਬਿਨਾਂ ਪੈਸੇ ਤੋਂ ਹੀ ਪਾਪ ਪੁੰਨ ਕੀਤਾ ਜਾ ਸਕਦਾ। ਸੋ ਆਪ ਜੀ ਫਰਮਾਉਂਦੇ ਹਨ,
ਨਰ ਸੁਭ ਸਭਾ ਸਭੇ ਸੁਣ ਸਰੋਣਨ।
ਸਾਰੇ ਜਿੰਨੇ ਸਤਸੰਗਤ ਜੀ ਪ੍ਰੇਮੀ ਸੀ ਸਿੱਖ ਸੰਗਤ ਕੰਨੀ ਸੁਣ ਰਹੇ ਨੇ ਗੁਰੂ ਸਾਹਿਬ ਦੀ ਸਿੱਖਿਆ,
ਗੁਰਬਾਕਨ ਪਰ ਨੇਚਾ ਕੀਨ।
ਸਾਰਿਆਂ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਕੀਤਾ। ਗੁਰਸਿੱਖੋ ਧੰਨ ਹੈ ਮਹਾਰਾਜ ਜੀ, ਧੰਨ ਉਹ ਗੁਰਸਿੱਖ ਉਸ ਸਮੇਂ ਦੇ ਜਿਨ੍ਹਾਂ ਨੇ ਸੁਣ ਕੇ ਜਦੇ ਹੀ ਪੱਲੇ ਗੱਠ ਦੇ ਲਈ ਉਪਦੇਸ਼ ਗ੍ਰਹਿਣ ਕਰ ਲਿਆ।
ਸਤਨਾਮ ਕੋ ਸਿਮਰਨ ਠਾਨੇ,
ਸੱਚੇ ਨਾਮ ਦਾ ਸਿਮਰਨ ਕਰਦੇ ਨੇ ਗੁਰਸਿੱਖ।
ਪਰਉਪਕਾਰ ਕਰਨ ਹਿਤ ਦੀ ਚੀਨ,
ਸਾਰਿਆਂ ਨੇ ਹਿਤ ਦਿੱਤਾ ਕਿ ਪਰਉਪਕਾਰ ਕਰਿਆ ਕਰੀਏ।
ਪੁਣ ਲੱਦਾ ਦਿਨ ਕੈਤਕ ਰਹਿ ਕਰ,
ਕਿਤਨੇ ਕੁ ਦਿਨ ਲੱਦਾ ਰਿਹਾ ਗੁਰੂ ਅਰਜਨ ਦੇਵ ਜੀ ਦੇ ਪਾਸ।
ਜਾਚੀ ਵਿਦਾ ਹੋਏ ਕਰ ਦੀਨ,
ਬੜੀ ਨਿਮਰਤਾ ਦੇ ਨਾਲ ਮਹਾਰਾਜ ਕੋਲੋਂ ਵਿਦਾਇਗੀ ਮੰਗੀ, ਮਹਾਰਾਜ ਜੀ ਮੈਨੂੰ ਹੁਣ ਆਗਿਆ ਦੇਵੋ, ਮੈਂ ਲਾਹੌਰ ਨੂੰ ਜਾਵਾਂ।
ਦਾਸਨ ਦਾਸ ਦਇਆ ਨਿਤ ਜਾਨੋ,
ਮੈਨੂੰ ਮਹਾਰਾਜ ਤੁਸੀਂ ਦਇਆ ਦੇ ਸਮੁੰਦਰ ਮੈਨੂੰ ਦਾਸਾਂ ਦਾ ਦਾਸ ਸਮਝਿਓ, ਤੁਹਾਡੇ ਦਾਸਾਂ ਦਾ ਸੇਵਕ ਹਾਂ।
ਔਗਣ ਕੇ ਸਮੇਤ ਗੁਣਹੀਨ,
ਮੈਂ ਗੁਣਾਂ ਤੋਂ ਹੀਨ ਆ ਜੀ, ਮੇਰੇ ਚ ਕੋਈ ਔਗਣ ਨਹੀਂ ਹੈ।
ਸਿੱਖਿਆ ਤਿਆ ਤੁਮਾਰੋ ਕਹੇ ਜਗਤ ਮੁਝ,
ਤੁਹਾਨੂੰ ਮੈਨੂੰ ਮਹਾਰਾਜ ਸਾਰੀ ਦੁਨੀਆਂ ਤੁਹਾਡਾ ਸਿੱਖ ਕਹਿੰਦੀ ਹੈ।
ਲਾਜ ਬਿਰਧ ਕੀ ਰਾਖਣ ਹਾਰ,
ਕਿਰਪਾ ਕਰੋ ਮਹਾਰਾਜ ਬਿਰਧ ਬਾਣੇ ਦੀ ਲਾਜ ਰੱਖਿਓ। ਸਾਰੇ ਕਹਿਣਗੇ ਲੱਦਾ ਗੁਰੂ ਕਾ ਸਿੱਖ ਹੈ।
ਸੁਣ ਪ੍ਰਸੰਨ ਸ੍ਰੀ ਅਰਜਨ ਹੋਏ,
ਇਹਦੀ ਨਿਮਰਤਾ ਦੇ ਬਚਨ ਸੁਣ ਕੇ ਗੁਰੂ ਅਰਜਨ ਦੇਵ ਜੀ ਬੜੇ ਖੁਸ਼ ਹੋਏ।
ਕੀਨ ਸਿਧਾ ਸੋ ਮਿਰਦੁਲ ਉਚਾਰਾ,
ਬਹੁਤ ਹੀ ਕੋਮਲ ਬਚਨ ਕਹਿ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਲੱਦੇ ਨੂੰ ਵਿਦਿਆ ਕੀਤਾ ਜੋ ਸੱਤੇ ਬਲਵੰਡੇ ਨੂੰ ਬਖਸ਼ਾਉਣ ਆਇਆ ਸੀ।
ਪਦ ਅਰਬਿੰਦ ਬੰਦਨਾ ਠਾਨੀ,
ਮੱਥਾ ਟੇਕਿਆ ਚਰਨਾ ਕਮਰਾ ਤੇ ਲੱਦੇ ਨੇ।
ਕੀਨ ਪ੍ਰਦਰਸ਼ਨ ਫਿਰ ਚੌਂ ਬਾਰ,
ਚਾਰ ਪ੍ਰਕਰਮਾ ਕੀਤੀਆਂ ਗੁਰੂ ਅਰਜਨ ਦੇਵ ਜੀ ਦੀਆਂ ਭਾਈ ਲੱਦਾ ਜੀ ਨੇ।
ਪੁਨ ਹਰਿਮੰਦਰ ਅੰਦਰ ਗਮਨਿਓ,
ਫਿਰ ਹਰਿਮੰਦਰ ਸਾਹਿਬ ਗਿਆ ਮੱਥਾ ਟੇਕਣ।
ਤੈ ਬੰਧਨ ਕੀਨ ਸਿਹਤ ਧਾਰ,
ਸਿਹਤ ਧਾਰ ਕੇ ਉੱਥੇ ਵੀ ਨਮਸਕਾਰ ਕੀਤੀ।
ਲਾਪਰ ਕੋ ਗਮਨਿਓ ਉਰ ਹਰਖਤ,
ਉਸੀ ਧਾਰ ਕੇ ਲਾਹੌਰ ਨੂੰ ਚਲਿਆ ਗਿਆ।
ਗੁਰਜਸ ਦੀਰਘ ਕਰਤ ਬਖਾਨ,
ਰਾਹ ਵਿੱਚ ਸਤਸੰਗ ਜੀ ਬੜਾ ਭਾਰੀ ਗੁਰੂ ਕਾ ਜਸ ਕਰਦਾ ਜਾ ਰਿਹਾ।
ਸਗਰੇ ਨਗਰ ਉਚਾਰਤ ਜਿਤ ਕਿਤ,
ਜਿੱਥੇ ਕਿੱਥੇ ਪਿੰਡ ਵਿੱਚ ਜੀ ਲੰਘਦਾ ਸਾਰਿਆਂ ਪਿੰਡਾਂ ਚ ਗੁਰੂ ਅਰਜਨ ਦੇਵ ਜੀ ਦਾ ਜਸ ਕਰਦਾ।
ਨਿਜ ਸਿੱਖਣ ਪਰ ਕਰੁਣਾ ਠਾਨ,
ਕੀ ਕਹਿੰਦਾ ਗੁਰੂ ਸਾਹਿਬ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਨੇ।
ਇਤ ਸ੍ਰੀ ਅਰਜਨ ਰਚਤ ਗ੍ਰੰਥ ਨਿਤ,
ਇੱਧਰ ਸੁਣੋ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰੋਜ਼ ਰਚ ਰਹੇ ਨੇ ਗੁਰੂ ਅਰਜਨ ਦੇਵ ਜੀ।
ਲਿਖਤ ਜਾਤ ਗੁਰਦਾਸ ਸਜਾਨ,
ਭਾਈ ਗੁਰਦਾਸ ਜੀ ਸਿਆਣੇ ਨੇ, ਲਿਖੀ ਜਾਂਦੇ ਨੇ ਲਿਖਾਈ।
ਰਾਗ ਬਸੰਤ ਬਣਾਏ ਸ਼ਬਦ ਸਭ,
ਬਸੰਤ ਰਾਗ ਤੱਕ ਸਤਸੰਗਤ ਜੀ ਇਹ ਬਾਣੀ ਲਿਖੀ ਗਈ।
ਲੱਗੇ ਵਾਰ ਕਰ ਬੇ ਸੁਖਦਾਨ,
ਸੁਖਦਾਤੇ ਸਤਿਗੁਰੂ ਜੀ ਬਸੰਤ ਦੀ ਵਾਰ ਆਰੰਭ ਕਰਨ ਲੱਗੇ ਸੀ।
ਪੌੜੀ ਤੀਨ ਉਚਾਰਨ ਕੀਨੀ,
ਬਸੰਤ ਦੀ ਵਾਰ ਦੀਆਂ ਤਿੰਨ ਪੌੜੀਆਂ ਉਚਾਰੀਆਂ ਸੀ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਪੜ੍ਹਦੇ ਹੁੰਦੇ ਨੇ ਸਤਸੰਗਤ ਜੀ।
ਚੂਪਕਾ ਸੂਪਕਾਰ ਤਬ ਹੂੰ ਚਲੇ ਆਏ,
ਜਦ ਨੂੰ ਲਾਂਗਰੀ ਆ ਗਿਆ ਮਹਾਰਾਜ ਕੋਲੇ।
ਪ੍ਰਭ ਜੀ ਭੋਜਨ ਅਬ ਤਿਆਰ ਹੈ,
ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਭੋਜਨ ਤਿਆਰ ਹੈ,
ਰਾਵਰ ਕੀ ਜਮ ਹੋਏ ਰਜਾਏ,
ਜਿਵੇਂ ਆਪ ਜੀ ਦੀ ਆਗਿਆ ਹੋਵੇ,
ਹਿਤ ਆਹਾਰ ਕੇ ਆਦਰ ਕਰਵੇ,
ਆਹਾਰ ਭੋਜਨ ਦਾ ਸਤ ਜੀ ਸਤਿਕਾਰ ਕਰਨ ਵਾਸਤੇ,
ਸ੍ਰੀ ਗੁਰ ਹਟੇ ਨਾ ਬੋਰ ਬਣਾਏ,
ਮਹਾਰਾਜ ਜੀ ਨੇ ਉੱਥੇ ਹੀ ਬਾਣੀ ਬੰਦ ਕਰਤੀ, ਖਰਸਾ ਹੀ ਤਿੰਨ ਪੌੜੀਆਂ ਹੀ ਬਸੰਤ ਦੀ ਵਾਰ ਦੀਆਂ ਬਣਾਈਆਂ, ਉਹੀ ਆਪਾਂ ਹੁਣ ਪੜ੍ਹਦੇ ਹਾਂ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ ਸੁੱਕਾ ਪਈਆ ਤਿੱਤ। ਇਹ ਸਤਸੰਗ ਜੀ ਦੇਵਤੇ ਹਨ, ਇਹਨਾਂ ਦੇ ਆਸਰੇ ਭੋਜਨ ਤਿਆਰ ਹੁੰਦਾ ਹੈ। ਆਪ ਜੀ ਨੇ ਭੋਜਨ ਦਾ ਸਤਸੰਗ ਜੀ ਸਤਿਕਾਰ ਕੀਤਾ ਹੈ, ਜਦੇ ਹੀ ਉੱਥੇ ਬਾਣੀ ਸਤਸੰਗ ਜੀ ਰੋਕਦੀ ਭੋਜਨ ਛਕਿਆ ਹੈ। ਇਸੇ ਕਰਕੇ ਖਾਲਸਾ ਜੀ ਗੁਰੂ ਘਰ ਦੀ ਮਰਯਾਦਾ ਹੈ, ਕਦੇ ਵੀ ਥਾਲੀ ਵਿੱਚ ਭੋਜਨ ਪਰੋਸਿਆ ਹੋਵੇ ਬੈਠੇ ਹੋਈਏ ਛੱਡ ਕੇ ਨਹੀਂ ਜਾਈਦਾ, ਜੇ ਛੱਡ ਕੇ ਜਾਈਏ ਤਾਂ ਦੁਬਾਰਾ ਖਾਈਦਾ ਵੀ ਨਹੀਂ। ਫਿਰ ਅੰਨ ਦਾ ਸਤਿਕਾਰ ਹੋਣਾ ਚਾਹੀਏ। ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਸਤਸੰਗ ਜੀ ਆਨੰਦਗੜ੍ਹ ਕਿਲ੍ਹੇ ਵਿੱਚ ਬੜੀ ਸੇਵਾ ਗੁਰਦੁਆਰਿਆਂ ਦੀ ਕਰਾਈ, ਦਾਸ ਨੇ ਅੱਖੀਂ ਦੇਖਿਆ ਪੰਗਤਾਂ ਲੱਗੀਆਂ ਹੋਈਆਂ ਭੋਜਨ ਛੱਕ ਰਹੇ, ਆ ਗਏ ਬਾਬੇ, ਸੋਟਾ ਹੱਥ 'ਚ ਫੜਿਆ ਹੋਇਆ, ਐਨਕਾਂ ਲੱਗੀਆਂ ਹੋਈਆਂ, ਕਿਣਕਾ ਸਤਸੰਗ ਜੀ ਚੂਰਾ ਜਿਹਾ ਬੁਰਕੀ ਦਾ ਥੱਲੇ ਪੈਰਾਂ ਥੱਲੇ ਆਉਂਦਾ ਸੀ, ਚੱਕ ਕੇ ਮੂੰਹ 'ਚ ਪਾ ਲਿਆ। ਵਰਤਾਵਿਆਂ ਨੂੰ ਕਹਿੰਦੇ ਭਾਈ ਸਾਂਭ ਕੇ ਵਰਤਾਓ, ਅੰਨ ਹੈ, ਇਹਦੀ ਕਦਰ ਕਰਨੀ ਚਾਹੀਏ। ਸੋ ਸਤਸੰਗ ਜੀ, ਭਾਵੇਂ ਇਸ ਦੇਸ਼ ਦੇ ਅੰਦਰ ਅੰਨ ਦੀ ਬੜੀ ਭਾਰੀ ਨਰਾਦਰੀ ਹੈ, ਪਰ ਗੁਰਸਿੱਖ ਕਿਉਂ ਆਪਣੇ ਧਰਮ ਤੋਂ ਪਿੱਛੇ ਹਟੇ? ਹਮੇਸ਼ਾ ਵਾਸਤੇ ਸਤਸੰਗਤ ਜੀ, ਧਨ ਅਨਾਦ ਭੁੱਖੇ ਕਵਲ ਟਹਿਕੇ, ਗੁਰਬਾਣੀ ਚਾਹੁੰਦਾ ਧਨ ਅੰਨ ਹੈ। ਭੁੱਖੇ ਜਿਹੜੇ ਲੋਕ ਨੇ ਉਹਨਾਂ ਦੇ ਜਦੋਂ ਛੱਕ ਲੈਂਦੇ ਨੇ ਚਿਹਰੇ ਕਵਲਾਂ ਵਾਂਗੂ ਟਹਿਕੇ ਆਉਂਦੇ। ਸੋ ਅੰਨ ਦਾ ਸਦਾ ਵਾਸਤੇ ਭੋਜਨ ਦਾ ਸਤਿਕਾਰ ਕਰਨਾ ਹੈ।
ਅਚਿਓ ਅਨਾਇ ਤ੍ਰਿਪਤ ਤਬ ਹੋਵੇ ਕਰ,
ਆਪ ਜੀ ਨੇ ਬਸੰਤ ਦੀ ਵਾਰ ਸਤਸੰਗ ਜੀ ਉੱਥੇ ਹੀ ਛੱਡ ਦਿੱਤੀ ਤੇ ਭੋਜਨ ਮੰਗਵਾ ਕੇ ਛਕਿਆ।
ਨਿਜ ਸੰਗਤ ਮੈਂ ਇਹੋ ਬਿਦਤਾਏ,
ਅੱਗੇ ਵਾਸਤੇ ਸੰਗਤ ਵਿੱਚ ਗੱਲ ਪ੍ਰਗਟ ਕਰ ਦਿੱਤੀ।
ਤਿਤਨੀ ਰਹੀ ਨਾ ਬੋਰ ਬਣਾਈ,
ਓਨੀ ਵਾਰ ਰਹੀ, ਹੋਰ ਬਾਣੀ ਦੁਆਰਾ ਤਾਂ ਉਚਾਰੀ ਹੈ, ਪਰ ਉਹ ਵਾਰ ਦਾ ਉੱਥੇ ਹੀ ਸਤਸੰਗ ਜੀ ਭੋਗ ਪਾ ਦਿੱਤਾ, ਸਿਰਫ ਭੋਜਨ ਦਾ ਸਤਿਕਾਰ ਕਰਦਿਆਂ ਹੋਇਆ।
ਅਪਰ ਖਿਆਲ ਮੈਂ ਗਏ ਬਰਮਾਏ,
ਹੋਰ ਖਿਆਲ ਵਿੱਚ ਪਰਚ ਗਏ ਆਪ,
ਸੱਤੇ ਯਾਰ ਬਲਵੰਡ ਕਥਾ ਕੋ,
ਇੱਧਰ ਸਤਸੰਗ ਸੱਤੇ ਬਲਵੰਡੇ ਦੀ ਜਿਹੜੀ ਕਥਾ ਸੀ, ਜਿਵੇਂ ਸਰਾਫੇ ਗਏ ਸਨ ਤੇ ਬਖਸ਼ ਦਿੱਤੇ ਗੁਰੂ ਸਾਹਿਬ ਨੇ ਔਰ ਬਾਣੀ ਉਚਾਰੀ ਉਹਨਾਂ ਨੇ,
ਕੇਤਕ ਸਿੱਖ ਕਹੇ ਇਸ ਭਾਏ,
ਕਈ ਸਿੱਖ ਇਹ ਵੀ ਰਾਇ ਦਿੰਦੇ ਹਨ,
ਸ੍ਰੀ ਗੁਰ ਅਮਰ ਹਜ਼ੂਰ ਭਏ ਹੈ,
ਕਹਿੰਦੇ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਚ ਹੋਏ ਨੇ ਸੱਤਾ ਬਲਵੰਡਾ। ਅੱਜ ਕੱਲ ਜਿਵੇਂ ਸਤਸੰਗ ਜੀ ਬੜੇ ਖੋਜਾਂ ਕਰਨ ਵਾਲੇ ਲੋਕ ਹਨ, ਉਦੋਂ ਵੀ ਕਿਸੇ ਨੇ ਕਿਸੇ ਤਰਕ ਜੀ ਮਾਰ ਦਿੱਤੀ ਵੀ ਇਹ ਤਾਂ ਸੱਤੇ ਬਲਵੰਡੇ ਹੋਣੀ ਤੀਜੇ ਚੌਥੇ ਪਾਤਸ਼ਾਹ ਦੇ ਟਾਈਮ ਹੋਏ ਨੇ। ਉਹ ਭਾਈ ਸਾਹਿਬ ਕਹਿੰਦੇ ਨੇ ਜੇ ਤੀਜੇ ਚੌਥੇ ਪਾਤਸ਼ਾਹ ਦੇ ਟਾਈਮ ਹੁੰਦੇ ਤਾਂ ਫਿਰ ਪੰਜਵੇਂ ਪਾਤਸ਼ਾਹ ਦੀ ਵਹਿਮਾ ਕਿਵੇਂ ਆ ਜਾਂਦੀ? ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ, ਆਪੇ ਪੱਟੀ ਕਲਮ ਆਪ ਆਪ ਲਿਖਣ ਵਾਲਾ ਹੋਆ। ਸੋ ਸਤਸੰਗਤ ਜੀ, ਇਹ ਪੰਜਵੇਂ ਪਾਤਸ਼ਾਹ ਦੇ ਟਾਈਮ ਹੋਏ ਨੇ, ਦੂਜੇ ਤੀਜੇ ਚੌਥੇ ਦੇ ਟਾਈਮ ਦਾਲਾ ਤੇ ਦਾਨਾ, ਇਹ ਦੋ ਰਬਾਬੀ ਸੀ ਜਿਹੜੇ ਗੁਰੂ ਘਰ ਕੀਰਤਨ ਕਰਦੇ ਰਹੇ।
ਤਿਨੋ ਨਕਾਸੇ ਪੁਨੋ ਮਲਾਏ,
ਕਹਿੰਦੇ ਵੀ ਉਹਨਾਂ ਨੇ ਮਿਲਾਏ ਨੇ ਸੱਤੇ ਬਲਵੰਡੇ ਹੁਣੀ।
ਸੋ ਮਿਥਿਆ ਇਮ ਲਖੀ ਜਾਤ ਹੈ,
ਜਾਣ ਲੋ ਗੁਰਸਿੱਖੋ ਇਹ ਬਾਤ ਠੀਕ ਨਹੀਂ ਝੂਠੀ ਹੈ।
ਨਿੱਕੇ ਨਿਰਣੇ ਕੀਨ ਬਣਾਏ,
ਚੰਗੀ ਤਰ੍ਹਾਂ ਨਿਰਣਾ ਕਰ ਲਿਆ ਹੈ, ਪੰਜਵੇਂ ਪਾਤਸ਼ਾਹ ਦੀ ਹਜ਼ੂਰੀ ਸੱਤੇ ਬਲਵੰਡੇ ਹੁਣੀ ਹੋਏ।
ਰਚੀ ਵਾਰ ਗੁਰ ਕੀਰਤ ਕੀ ਤਿੰਨ,
ਦੇਖ ਲੋ ਗੁਰੂ ਸਾਹਿਬ ਦੀ ਮਹਿਮਾ ਦੀ ਇਹਨਾਂ ਨੇ ਬਾਰ ਰਚੀ, ਚਾਰ ਫੌੜੀਆਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ, ਅੱਗੇ ਚਾਰ ਨੇ ਜਿਹੜੀਆਂ, ਦੂਜੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੀ ਉਪਮਾ ਉਚਾਰੀ।
ਲਿਖੇ ਬੀਜ ਪੰਚੇ ਪਾਤਸ਼ਾਹ,
ਪੰਜੇ ਪਾਤਸ਼ਾਹੀਆਂ ਦਾ ਨਾਮ ਆਉਂਦਾ ਵਿੱਚ।
ਪ੍ਰਥਮ ਹੁਤੇ ਜੇ ਕੈਦ ਕੁੱਤੋ ਇਮ,
ਜੇ ਪਹਿਲਾਂ ਹੁੰਦੇ ਗੁਰੂ ਅਮਰਦਾਸ ਜੀ ਦੇ ਟਾਈਮ, ਫਿਰ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦੀ ਕੀ ਲੋੜ ਸੀ ਇਹਨਾਂ ਨੂੰ ਕਰਨ ਦੀ?
ਜਾਂ ਤੇ ਸ੍ਰੀ ਅਰਜਨ ਕੇ ਪਾਹੇ,
ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਚ ਕੀਰਤਨ ਕੀਤਾ, ਲਸਤੇ ਬਲਵੰਡੇ ਨੇ,
ਨਹੀਂ ਸੰਦੇਹ ਕੀਜੀਏ ਕੋਈ,
ਇਹ ਜੇ ਸੰਸੇ ਨੀ ਗੁਰਸਿੱਖੋ ਕਰਨੇ ਚਾਹੀਦੇ, ਭਗਤੀ ਦਾ ਰਸ ਮੰਨਣਾ ਚਾਹੀਦਾ।
ਸਿੱਖ ਵਿਚਾਰੋ ਨਿਜ ਮਨ ਮਾਹੇ,
ਸਿੱਖ ਮਨ ਵਿੱਚ ਵਿਚਾਰ ਕਰ ਲੋ।
ਕਵ ਸੰਤੋਖ ਸਿੰਘ ਸਿਮਰੋ ਸਤਿਗੁਰ,
ਭਾਈ ਸਾਹਿਬ ਜੀ ਕਹਿੰਦੇ ਨੇ ਸਤਰੰਗਾਂ ਦਾ ਸਤਿਗੁਰਾਂ ਦਾ ਸਿਮਰਨ ਕਰੋ ਕਥਾ ਦੇ ਕੀਰਤਨ ਦੇ ਬਹਾਨੇ।
ਕਥਾ ਸੁਣੋ ਚਿਤ ਉਚਟੋ ਨਾਹੇ,
ਕਦੇ ਮਨ ਨੂੰ ਉਚਾਟ ਨਾ ਕਰੋ, ਇੱਕ ਰਸ ਕਥਾ ਸੁਣਦੇ ਰਹੋ।
ਦੋਹਰਾ ਨਿਤ ਪ੍ਰਤ ਸ੍ਰੀ ਅਰਜਨ ਗੁਰੂ,
ਨਿਤਾਪਤੀ ਗੁਰੂ ਅਰਜਨ ਦੇਵ ਜੀ
ਬਾਣੀ ਰਚੇ ਨਵੀਨ,
ਬਹੁਤ ਹੀ ਨਵੀਂ ਤੋਂ ਨਵੀਂ ਬਾਣੀ ਰਚਦੇ ਨੇ, ਬਸੰਤ ਰਾਗ ਤੱਕ ਰਚੀ ਗਈ।
ਪਰਮੇਸ਼ਰ ਕੋ ਸੁਜਸ ਬਹੁ ਕੈ,
ਬਾਣੀ ਬਾਣੀ ਵਿੱਚ ਕੀ ਉਚਾਰਦੇ ਨੇ, ਇੱਕ ਤਾਂ ਭਾਈ ਅਕਾਲ ਪੁਰਖ ਦੀ ਮਹਿਮਾ ਗੁਰਬਾਣੀ ਚ ਸਤਸੰਗ ਜੀ, ਨਾ ਕੋਈ ਰਾਜ ਵਾਰਤ ਹੈ, ਨਾ ਕੋਈ ਦੇਸ਼ ਵਾਰਤ ਹੈ, ਨਾ ਇਧਰਲੀਆਂ ਉਧਰਲੀਆਂ ਸਾਖੀਆਂ ਨੇ ਟਪਲਿਆਂ ਅਖਿਆਨ ਆਦਿਕ, ਸੰਖੇਪ ਤੌਰ ਤੇ ਸੂਤਰ ਰੂਪ ਕਰਕੇ ਹਨ ਕੁਝ। ਹਰੀ ਚੰਦ ਦਾਨ ਕਰੇ ਜਸਲੇਵ ਹੈ, ਬਿਨ ਗੁਰੇ ਅੰਤ ਨਾ ਪਾਏ ਭੇਵ ਹੈ, ਬਰਮੇ ਗਰਭ ਕੀ ਅੱਜ ਨਹੀਂ ਜਾਣੇ ਆ, ਵੇਦ ਕੀ ਬਿਪਤ ਪੜੀ ਪਛਤਾਨੇ ਆ, ਇਹ ਤਾਦਿਕ ਸਤਸੰਗ ਜੀ ਉਹ ਹਨ, ਉਹ ਨਖੇਰਨੇ ਪੈਂਦੇ ਪੰਗਤਾਂ ਪੰਗਤੀਆਂ, ਇਤਿਹਾਸ ਸੁਣਾ ਕੇ ਪਿਛਲਾ, ਨਹੀਂ ਤਾਂ ਭਾਈ ਸਾਰੀ ਬਾਣੀ ਸਿਮਰਨ ਰੂਪ ਹੈ। ਕੋਈ ਪੰਗਤੀ ਐਸੀ ਨਹੀਂ ਜਿਹਦੇ ਵਿੱਚ ਕਿਤੇ ਰਾਮ ਹੈ, ਕਿਤੇ ਗੋਬਿੰਦ ਹੈ। ਅਨੰਤ ਨਾਮ ਤੇਰੇ ਨਾਰਾਇਣ, ਹੇ ਵਾਹਿਗੁਰੂ ਤੇਰੇ ਅਨੰਤ ਨਾਮ ਨੇ ਕੋਈ ਵੀ ਬਾਹਰ ਨਹੀਂ ਛੱਡਿਆ, ਸਾਰੇ ਗੁੰਦ ਦਿੱਤੇ ਸਤਸੰਗ ਜੀ, ਜੋ ਫੁੱਲ ਗੁੰਦੇ ਹੁੰਦੇ ਨੇ ਐਂ ਗੁਰਬਾਣੀ ਦੇ ਅੰਦਰ ਪਰਮੇਸ਼ਰ ਦੇ ਨਾਮ। ਸੋ ਆਪ ਜੀ ਨੇ ਸਤਸੰਗ ਜੀ ਕਿਸੇ ਦੇਵੀ ਦੇਵਤੇ ਦੀ ਮਹਿਮਾ ਨਹੀਂ ਕੀਤੀ, ਜਿੰਨੇ ਦੇਵੀ ਦੇਵਤੇ ਨੇ ਇਹ ਕਿਹਾ ਕਿ ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹਨ, ਉਹ ਵੀ ਪਰਮੇਸ਼ਰ ਤੋਂ ਜਾਚਨਾ ਕਰਦੇ ਨੇ। ਸਭ ਜਾਚਕ ਤੂੰ ਇੱਕੋ ਦਾਤਾ, ਮੰਗ ਹੈ ਹੱਥ ਪਸਾਰੀ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਡਾਣ। ਗੁਰੂ ਨਾਨਕ ਦੇਵ ਜੀ ਕਹਿੰਦੇ ਵਡਾਣ ਬੜੀ ਉਸਤਰਜਤਾ ਹੀ ਹੈ, ਸਭ ਤੋਂ ਮੁਖੀ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਨ, ਉਹ ਵਾਹਿਗੁਰੂ ਦ੍ਰਿਸ਼ਟਾ ਰੂਪ ਹੋ ਕਰਕੇ ਦੇਖਦਾ ਹੈ ਕਿ ਠੀਕ ਕੰਮ ਕਰਦੇ ਨੇ, ਗਲਤ ਤਾਂ ਨਹੀਂ ਕਰਦੇ, ਇਹਨਾਂ ਨੂੰ ਨਹੀਂ ਉਹ ਦਿੰਦਾ। ਹਜ਼ਾਰਾਂ ਸਾਲ ਨਾਲ ਸਮਾਧੀਆਂ ਲਾਉਂਦੇ ਨੇ, ਐਂ ਭਾਈ ਵਾਹਿਗੁਰੂ ਦ੍ਰਿਸ਼ਟੀ ਡੇਰਾਕਾਰ ਦ੍ਰਿਸ਼ਟੀ ਗੋਚਰ ਨਹੀਂ, ਉਹ ਸਾਰਿਆਂ ਦਾ ਆਤਮਾ ਰੂਪ ਹੋ ਰਿਹਾ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬਹਿਮਕਾ ਰੂਪ, ਰਾਮ ਕਲੀ ਰਾਗਨੀ ਸਤਸੰਗ ਜੀ ਫਰਮਾਇਆ ਹੈ। ਇਸੇ ਕਰਕੇ ਕਿਹਾ ਜਾਏ ਸ਼ਰਦ ਅੰਤਰ ਜੋਤੀਰ ਪੁਰਸ਼ਾ, ਤੂੰ ਹਿਰਦੇ ਗੁਪਤ ਬੈਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗੁਵਾਰੀ, ਆਪਣਾ ਆਤਮਾ ਹੀ ਬ੍ਰਹਮ ਰੂਪ ਹੈ। ਸੋ ਸਤਸੰਗਤ ਜੀ ਐਸੇ ਗਿਆਨ ਤੋਂ ਬਿਨਾਂ ਸਤਸੰਗ ਜੀ ਪਸ਼ੂ ਜੀਵਨ ਹੈ ਆਪਣਾ ਸਾਰਿਆਂ ਦਾ। ਸੋ ਆਪ ਜੀ ਸਤਸੰਗਤ ਜੀ ਕੀ ਲਿਖ ਰਹੇ ਨੇ, ਇੱਕ ਤਾਂ ਨਿਰੋਲ ਅਕਾਲ ਪੁਰਖ ਅੰਤਰਜਾਮੀ ਦੀ ਮਹਿਮਾ, ਜਹਾਂਗੀਰ ਦਾ ਵੀ ਦਿੱਲੀ ਤੋਂ ਸੁਨੇਹਾ ਆ ਗਿਆ ਸੀ ਪ੍ਰਵਾਨਾ, ਕਹਿਣ ਲੱਗੇ ਸਾਨੂੰ ਪਤਾ ਲੱਗਿਆ ਹੇ ਗੁਰੂ ਅਰਜਨ ਦੇਵ ਜੀ ਤੁਸੀਂ ਬਾਣੀ ਲਿਖਾ ਰਹੇ ਹੋ, ਉਪਮਾ ਗ੍ਰੰਥ ਸਿੱਖ ਧਰਮ ਦਾ ਬਣਾ ਰਹੇ ਹੋ, ਇਹਦੇ ਵਿੱਚ ਇੱਕ ਸਨ ਲਿਖੋ, ਕਹਿੰਦਾ ਹਿਜਰੀ, ਵੀ ਐਸ ਹਿਜਰੀ ਸਨ ਵਿੱਚ ਲਿਖਿਆ ਗਿਆ। ਇੱਕ ਮੁਹੰਮਦ ਦੀ ਸਿਫਤ ਲਿਖੋ ਇਹਦੇ ਵਿੱਚ, ਇੱਕ ਇਹਦੇ ਵਿੱਚ ਲਿਖੋ ਵੀ ਮੁਸਲਮਾਨਾਂ ਹਿੰਦੂਆਂ ਨੂੰ ਮੁਸਲਮਾਨ ਬਣਨਾ ਠੀਕ ਹੈ, ਯੋਗ ਹੈ, ਇਹ ਲਿਖਾਉਣਾ ਚਾਹੁੰਦਾ ਸੀ ਖਾਲਸਾ ਜੀ। ਮਹਾਰਾਜ ਨੇ ਜਵਾਬ ਦੇ ਦਿੱਤਾ, ਮਹਾਰਾਜ ਕਹਿੰਦੇ ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ, ਜੇ ਮੁਹੰਮਦ ਦਾ ਚਿੱਤ ਵੀ ਟਿਕਾਣੇ ਨਹੀਂ ਹੋਊਗਾ ਤਾਂ ਨਰਕ ਪੈਣ ਤੋਂ ਕਿਵੇਂ ਰਹਿ ਸਕਦਾ ਹੈ। ਮੁਹੰਮਦ ਦੀ ਸਿਫਤ ਨਹੀਂ ਲਿਖੀ ਜਾ ਸਕਦੀ ਇੱਥੇ, ਇੱਥੇ ਨਰੋਰ ਅਕਾਲ ਪੁਰਖ ਅੰਤਰਜਾਮੀ ਖੁਦਾ ਦੀ ਮਹਿਮਾ ਹੈ। ਤਾਂ ਦੱਸ ਰਹੇ ਨੇ ਸਤਸੰਗਤ ਜੀ ਵਾਹਿਗੁਰੂ ਦੀ ਮਹਿਮਾ ਹੈ। ਇੱਕ ਤਾਂ
ਕਹਿ ਸਭ ਸੰਤ ਪ੍ਰਵੀਨ,
ਜਾ ਭਾਈ ਸੰਤਾਂ ਮਹਾਤਮਾ ਦੀ ਮਹਿਮਾ ਹੈ। ਸੰਤ ਕੈਸੇ ਹੁਣ ਸਤਸੰਗ ਜੀ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਸੰਤ ਦੀ ਸਤਸੰਗਤ ਜੀ ਲਕਸ਼ਣ ਕੀਤੇ ਨੇ। ਦਸਵੇਂ ਪਾਤਸ਼ਾਹ ਨੇ ਕਿਹਾ ਹੈ ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਅੰਤ ਦੇ ਸਮੇਂ ਜਿਹੜਾ ਆਪਣੇ ਜੀਵਾਂ ਦੀ ਰੱਖਿਆ ਕਰੇ ਸਤਸੰਗਤ ਜੀ, ਸਹਾਇਕ ਹੋਵੇ, ਉਹਨੂੰ ਕਹਿੰਦੇ ਆ ਸੰਤ। ਹੁਣ ਆਪਾਂ ਇੱਕ ਦੂਜੇ ਦੀ ਰੱਖਿਆ ਕਰ ਸਕਦੇ ਹਾਂ, ਐਨ ਤੜਫਦਾ ਹੁੰਦਾ, ਜਾਨ ਟੁੱਟਦੀ ਹੁੰਦੀ ਹੈ, ਕੋਈ ਵੱਡਾ ਕਿੰਡਾ ਸੰਤ ਆ ਜਾਵੇ ਉਸ ਵੇਲੇ ਰੱਖਿਆ ਨਹੀਂ ਕਰ ਸਕਦਾ। ਹੱਥ ਜੋੜ ਕੇ ਕਹਿੰਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ ਦਿਓ, ਫਿਰ ਗੁਰੂ ਨਾਨਕ ਦੇਵ ਜੀ ਸੰਤ ਹੋਏ। ਸੋ ਬ੍ਰਹਮ ਗਿਆਨੀ ਸਤਸੰਗ ਜੀ ਸੰਪੂਰਨ ਨੇ ਜਿਹੜੇ ਉਹ ਰੱਖਿਆ ਕਰ ਸਕਦੇ, ਲੇਕਿਨ ਹੋਰ ਇੱਧਰ ਉੱਧਰ ਨਹੀਂ ਹੈ। ਸੋ ਇੱਥੇ ਸਤ ਸੰਗਤ ਜੀ ਬ੍ਰਹਮ ਗਿਆਨੀ ਸਾਧੂ ਦੀ, ਜਿਵੇਂ ਅਸ਼ਟਪਦੀਆਂ ਦੇ ਅੰਦਰ ਸਤ ਸੰਗਤ ਮਹਿਮਾ ਸਾਧ ਦੀ ਹੈ, ਬ੍ਰਹਮ ਗਿਆਨੀ ਦੀ ਹੈ, ਇਹ ਗੁਰੂ ਘਰ ਵਿੱਚ ਗੁਰੂ ਗੁਰਬਾਣੀ ਵਿੱਚ ਸੰਤਾਂ ਦੀ ਮਹਿਮਾ ਅਤੇ ਸਤ ਸੰਗਤ ਜੀ ਵਾਹਿਗੁਰੂ ਦੀ ਮਹਿਮਾ ਹੈ। ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਸੋਟ ਰਾਗਣੀ ਦੀ ਵਾਰ ਚ ਆਉਂਦਾ। ਜੋ ਹਰੀਜਨਾਂ ਦੀ ਸਤ ਸੰਗਤ ਜੀ ਮਹਿਮਾ ਹੈ ਉਹ ਹਰੀ ਦੀ ਉਹ ਵਡਿਆਈ ਹੈ। ਗ੍ਰਹਿਸਤੀ ਦੇਖੋ ਲਾਭ, ਜਿਹੜੇ ਮੋਹ ਵਿੱਚ ਜਕੜੇ ਹੋਏ ਨੇ, ਗ੍ਰਹਿਸਤੀ ਦੀ ਮਹਿਮਾ ਨਾ ਕਰੋ, ਉਹਦੇ ਪੁੱਤ ਦੀ ਕਰ ਦਿਓ, ਉਦੋਂ ਵੀ ਦੂਣਾ ਖੁਸ਼ ਹੋਊ। ਜੇ ਉਹਦੀ ਕਰੀਏ ਨਾ, ਜਿੰਨਾ ਖੁਸ਼ ਹੋ ਹੁਣ ਹੋਣਾ ਉਹਨੇ, ਉਹਦੇ ਬੱਚਿਆਂ ਦੀ ਕਰ ਦਿਓ, ਬੜਾ ਹੀ ਖੁਸ਼ ਹੁੰਦਾ ਸਤ ਸੰਗਤ ਜੀ। ਇਸੇ ਕਰਕੇ ਵਾਹਿਗੁਰੂ ਦੀ ਜਿਹਨੇ ਭਾਈ ਖੁਸ਼ੀ ਲੈਣੀ ਹੈ ਉਹ ਸੰਗਤ ਦੀ ਮਹਿਮਾ ਕਰੇ। ਵਿੱਚ ਸੰਗਤ ਹਰ ਪਾ ਵਸੈ ਜੀ,
ਸਿਮਰਨ ਕਰ ਸਤਨਾਮ ਕੋ।
ਇਉਂ ਭਾਈ ਸਿਮਰਨ ਦਾ, ਸੱਚੇ ਨਾਮ ਦਾ ਸਿਮਰਨ ਦਾ ਕਥਨ ਕੀਤਾ।
ਨਰ ਤਨ ਬਾਦ ਨ ਖੋਏ।
ਕਦੇ ਵੀ ਜਿਹੜੀ ਮਾਨਸ ਦੇਹੀ ਆ ਵਿਅਰਥ ਨਾ ਗਵਾਓ, ਇਹ ਸਿੱਖਿਆ ਦਿੱਤੀ ਹੈ ਭਾਈ ਪ੍ਰਾਪਤ ਮਾਨੁੱਖ ਦੇਹ ਰਹੀਆ। ਗੋਬਿੰਦ ਮਨੁੱਖੀ ਇਹ ਤੇਰੀ ਬਰੀਆ, ਅਬਰ ਕਾਜ ਤੇਰੇ ਕਿਤਨਾ ਕਾਮ। ਇਤਾਦਿਕ ਸਤਸੰਗ ਜੀ ਬਾਣੀ ਚ ਸਿੱਖਿਆ ਦਿੱਤੀ ਹੈ।
ਕਰੋ ਸਫਲ ਜਗ ਕੈ ਅੰਚਲ।
ਜਗ ਦੇ ਵਿੱਚ ਵਾਹਿਗੁਰੂ ਦੀ ਸ਼ਰਨ ਪਕੜ ਕਰਕੇ ਸਫਲ ਕਰ ਲੋ ਜੀਵਨ।
ਤੁਮ ਕੋ ਸਭ ਸੁਖ ਹੋਏ।
ਤੁਹਾਨੂੰ ਗੁਰਸਿੱਖੋ ਸਾਰੇ ਸੁਖ ਹੋਣਗੇ।
ਬਹੁਤ ਭਾਂਤ ਕੇ ਸੁਜ ਜੁੱਤ।
ਬਹੁਤ ਤਰ੍ਹਾਂ ਦੇ ਵਾਹਿਗੁਰੂ ਦੇ ਜਸ ਸਹਿਤ
ਲਿਖਾਵੇ ਉਪਦੇਸ਼।
ਗੁਰੂ ਗੁਰਬਾਣੀ ਉਪਦੇਸ਼ ਲਿਖਾਉਂਦੇ ਨੇ ਗੁਰੂ ਅਰਜਨ ਦੇਵ ਜੀ।
ਆਪਣੇ ਮਨ ਪਰ ਕਿਤਕ ਕੈ।
ਕਈ ਸਤਸੰਗ ਜੀ ਸ਼ਬਦ ਆਪਣੇ ਮਨ ਪ੍ਰਤੀ ਵੀ ਹੈ, ਜਿਵੇਂ ਸਤਸੰਗ ਜੀ ਗੁਰੂ ਦੇਵ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸਰ ਵਿਖਿਅਨ ਕੋ ਧਾਪਤ ਕੇ ਵਿਦਰੋ ਕੋ ਤਾਹੇ। ਉੱਥੇ ਸਤਸੰਗ ਜੀ ਇੱਕ ਜਲੰਧਰ ਵੀ ਵਿਚਾਰਾ ਕਥਾ ਕਰਦਾ ਰਿਹਾ ਰੇਡੀਓ ਸਟੇਸ਼ਨ ਤੇ, ਲਾਹੌਰ ਇੱਥੇ ਲੁਧਿਆਣੇ ਰਹਿੰਦਾ ਹੁੰਦਾ ਹੈ। ਕਹਿੰਦਾ ਜੀ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਂ ਨੂੰ ਕਹਿੰਦੇ ਆ ਨਾਨਕੀ ਨੂੰ, ਮੇਰਾ ਕਹਿੰਦੇ ਮਨ ਬਸ ਵਿੱਚ ਨਹੀਂ ਹੈ, ਮੈਂ ਕਿਵੇਂ ਮੈਨੂੰ ਯੁਗਤੀ ਦੱਸਵਾਂ ਬਈ ਕਿਵੇਂ ਰੋਕਾਂ ਧਰਕਾਰ ਇਹੋ ਜਿਹੇ ਅਰਥ ਨਿਰਥ ਕਰਨ ਵਾਲਿਆਂ ਦਾ। ਨਿਸ ਬਾਸੁਰ ਵਿਖਿਅਨ ਕੋ ਧਾਵਤ, ਕਹਿੰਦਾ ਰਾਤ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨ ਖੜਸਾ ਜੀ, ਕਿਸੇ ਨੂੰ ਪਰਖਣਾ ਹੋਵੇ ਜਾਂ ਤਾਂ ਪ੍ਰਤੱਖ ਸਾਹਮਣੇ ਆ ਜਾਵੇ ਤਾਂ ਪਰਖੀਦਾ, ਜਾਂ ਫਿਰ ਅਨੁਮਾਨ ਪ੍ਰਮਾਣ ਦੁਆਰਾ ਪਰਖੀਦਾ। ਅੱਗ ਪਰਖਣੀ ਹੋਵੇ ਧੂੰਏ ਤੋਂ ਅਨੁਮਾਨ ਲੱਗ ਜਾਂਦਾ ਵੀ ਹੈਗੀ ਉੱਥੇ। ਅੱਜ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋ, ਜਿਹਨੂੰ ਕਦੇ ਪੱਥਰ ਦਿਲ ਨੂੰ ਬਰਾਗ ਨਹੀਂ ਹੋਇਆ ਖਾਲਸਾ ਜੀ, ਉਹਦਾ ਵੀ ਦਿਲ ਢਲੇਗਾ। ਜਿਹੜੀ ਹਿਰਦੇ 'ਚ ਇਹੀ ਜਿਹੀ ਬਾਣੀ ਨਿਕਲਦੀ ਹੈ ਕਿ ਖਾਲਸਾ ਜੀ, ਉਹਨਾਂ ਦਾ ਮਨ ਵਿਸ਼ਿਆਂ ਵੱਲ ਨੂੰ ਧਾਉਂਦਾ ਸੀ, ਸੋਚਣਾ ਤਾਂ ਚਾਹੀਏ ਕੁਝ। ਇਸ ਕਰਕੇ ਖਾਲਸਾ ਜੀ ਆਪ ਜੀ ਫਰਮਾਉਂਦੇ ਨੇ ਕੁਛ ਆਪਣੇ ਮਨ ਪ੍ਰਤੀ ਆਪ ਜੀ ਉਚਾਰਦੇ ਨੇ। ਉਹ ਕਿਉਂ ਉਚਾਰਦੇ ਨੇ? ਉੱਤਮ ਵਕਤਾ ਆਪਣੇ ਮਨ ਪ੍ਰਤੀ ਕਹਿੰਦਾ ਹੁੰਦਾ। ਸਿਆਣਾ ਆਦਮੀ ਜਿਹੜਾ ਕਰਦਾ ਹੋਊ ਨਾ, ਜੇ ਨੂੰ ਸਿੱਖਿਆ ਤੂੰ ਧੀ ਨਾਲ ਗੱਲਾਂ ਕਰਨ ਲੱਗ ਜਾਂਦਾ, ਜੇ ਨੂੰ ਨਾ ਕਰੇ ਉਹਨੂੰ ਲੋਕ ਬੁਰਾ ਮੰਨਦੇ ਆ। ਸੋ ਸਿਆਣਾ ਬੰਦਾ ਸਤਸੰਗ ਜੀ ਧੀਏ ਗੱਲ ਕਰ ਨੋਹੇ ਕੰਨ ਕਰ, ਇਸੇ ਤਰ੍ਹਾਂ ਸਤਿਗੁਰੂ ਜੀ ਸਤਸੰਗਤ ਜੀ ਆਪਣੇ ਮਨ ਪ੍ਰਤੀ ਕਹਿ ਰਹੇ ਨੇ ਪਰ ਸਿੱਖਾਂ ਨੂੰ ਸਮਝਾ ਰਹੇ ਹਨ।
ਸਿੱਖੇ ਨਿਹਾਰਨ ਕਲੇਸ਼,
ਸਿੱਖਾਂ ਦੇ ਦੁੱਖ ਨਿਵਰਤ ਕਰਨ ਵਾਸਤੇ।
ਲੱਖੋਂ ਨਰ ਪਠ ਸੁਣਨ ਕਰ,
ਲੱਖਾਂ ਦੀ ਗਿਣਤੀ ਚ ਜਿਹੜੇ ਲੋਕ ਬਾਣੀ ਸੁਣਨਗੇ ਪੜਨਗੇ।
ਗੁਰਮਤ ਕੋ ਉਰ ਧਾਰ,
ਹਿਰਦੇ ਚ ਗੁਰਮਤ ਧਾਰਨਗੇ ਖਾਲਸਾ ਜੀ ਪਿੱਛੇ ਧਾਰਦੇ ਰਹੇ। ਹੁਣ ਵੀ ਬਾਣੀ ਦੇ ਆਸਰੇ ਖਾਲਸਾ ਜੀ ਆਪਾਂ ਗੁਰਮਤ ਧਾਰਨੀ ਹੈ, ਹੋਰ ਬਾਹਰੋਂ ਤਾਂ ਨਹੀਂ ਧਾਰਨੀ। ਆਪਾਂ ਲੰਘ ਜਾਵਾਂਗੇ ਉਦੋਂ ਗਾਹਾਂ ਸਿੱਖ ਆਉਣਗੇ, ਉਹ ਵੀ ਜਿਹੜੇ ਭਾਈ ਗੁਰਬਾਣੀ ਦੀ ਸ਼ਰਨ ਲੈਣਗੇ ਉਹੀ ਉਧਰਨਗੇ, ਉਹਨਾਂ ਨੂੰ ਗੁਰਮਤ ਆਵੇਗੀ। ਦੂਸਰੇ ਨੂੰ ਤਾਂ ਮਨਮਤ ਗ੍ਰਹਿਣ ਹੈ।
ਛੋੜ ਸਕਲ ਜੰਜਾਲ ਕੋ,
ਸਾਰੇ ਜੰਜਾਲਾਂ ਨੂੰ ਛੱਡ ਕੇ ਮੋਹਦਿਆਂ ਨੂੰ,
ਹੋਏ ਪਵਜਲ ਪਾਰ,
ਸੰਸਾਰ ਤੋਂ ਪਾਰ ਹੋ ਜਾਵੇਗਾ ਜਿਹੜਾ ਗੁਰਮਤ ਧਾਰਨੀ ਹੋਵੇਗਾ, ਗੁਰਬਾਣੀ ਦੇ ਆਸਰੇ ਰਹੇਗਾ।
ਚੌਪਈ ਸ੍ਰੀ ਅਰਜਨ ਸੰਪਰ ਉਪਕਾਰੀ,
ਭਾਈ ਗੁਰੂ ਅਰਜਨ ਦੇਵ ਜੀ ਦੇ ਬਰਾਬਰ ਕੋਈ ਪਰਉਪਕਾਰ ਨਹੀਂ ਕਰਦਾ।
ਹੋਇਓ ਨਾ ਹੈ ਹੋਏ ਨਾ ਹਿਤਧਾਰੀ,
ਨਾ ਪਿੱਛੇ ਹੋਇਆ ਕੋਈ, ਨਾ ਕੋਈ ਹੁਣ ਹੈ, ਨਾ ਅੱਗੇ ਨੂੰ ਹੋਵੇਗਾ। ਇਹ ਪਰਉਪਕਾਰ ਖਾਲਸਾ ਜੀ ਜੈਸਾ ਗੁਰੂ ਅਰਜਨ ਦੇਵ ਜੀ ਨੇ ਕੀਤਾ।
ਦੋਨੋ ਬੜੇ ਜਹਾਜ਼ ਬਣਾਏ,
ਦੋ ਜਹਾਜ਼ ਆਪਣੇ ਤਿਆਰ ਕਰ ਦਿੱਤੇ ਸਿੱਖਾਂ ਦੇ ਪੂਰਾਂ ਦੇ ਪੂਰ ਪਾਰ ਕਰਨ ਲਈ,
ਪਰ ਪੂਰ ਸੋ ਪਾਰ ਲੰਘਾਏ,
ਜਿਵੇਂ ਬੇੜੀ ਜਹਾਜ਼ ਦੇ ਉੱਤੇ ਸਤਸੰਗ ਜੀ ਸਵਾਰੀਆਂ ਭਰ ਭਰ ਕੇ ਸਮੁੰਦਰੀ ਜਹਾਜ਼ਾਂ ਤੋਂ ਪਾਰ ਕਰਦੇ ਨੇ ਜਿਹੜੇ ਮਲਾਹ
ਸ੍ਰੀ ਅੰਮ੍ਰਿਤਸਰ ਵਿੱਚ ਹਰਿਮੰਦਰ।
ਸੰਸਾਰ ਸਮੁੰਦਰ ਹੈ, ਪਦਾਰਥਾਂ ਰੂਪੀ ਜਲ ਭਰਿਆ ਹੋਇਆ, ਕਾਮ ਕ੍ਰੋਧ ਆਦਿਕ ਬੜੇ ਬੜੇ ਮਗਰ ਮੱਛ ਨੇ, ਤ੍ਰਿਸ਼ਨਾ ਦੀਆਂ ਲਹਿਰਾਂ ਉੱਠ ਰਹੀਆਂ ਨੇ ਬੜੀਆਂ ਭਾਰੀਆਂ ਵਾਸ਼ਨਾ ਦੀਆਂ। ਇਹੋ ਜਿਹੇ ਸੰਸਾਰ ਸਮੁੰਦਰ ਸਤਸੰਗ ਜੀ ਦੋ ਜਹਾਜ਼ ਬਣਾ ਦਿੱਤੇ, ਇੱਕ ਤਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਰਚਨਾ, ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਹਨ।
ਰਚਨਾ ਬਹੁਤ ਬਣਾਏ ਕਰ ਸੁੰਦਰ,
ਸੋਹਣੀ ਹਰਿਮੰਦਰ ਸਾਹਿਬ ਦੀ ਰਚਨਾ ਬਣਾਈ ਹੈ ਸੋਹਣੀ।
ਸ੍ਰੀ ਗ੍ਰੰਥ ਸਾਹਿਬ ਰਚ ਦੂਜਾ,
ਦੂਸਰਾ ਸਤਸੰਗ ਜੀ ਜਹਾਜ਼ ਗੁਰੂ ਗ੍ਰੰਥ ਸਾਹਿਬ ਜੀ ਹੈ।
ਨਿਜ ਥਲ ਥਿਤ ਕਰ ਠਾਨੀ ਪੂਜਾ,
ਆਪ ਸਤਸੰਗ ਜੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕਰਕੇ ਆਪ ਪੂਜਾ ਕੀਤੀ ਗੁਰੂ ਅਰਜਨ ਦੇਵ ਜੀ ਨੇ।
ਇਹ ਦੋਨੋ ਕੇ ਆਸਰਤ ਹੋਏ ਕੇ,
ਹਰਿਮੰਦਰ ਸਾਹਿਬ ਤੀਰਥ ਦੇ ਆਸਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਹੋ ਕੇ,
ਕਰਤ ਜੀਵ ਕਾ ਬਹੁਤ ਸੁਖ ਪੈ ਕੇ,
ਬਹੁਤ ਹੀ ਲੋਕ ਭਾਈ ਪਿੱਛੇ ਵੀ ਉਪਜੀਵਿਕਾ ਦਾ ਸਾਧਨ ਕਰਦੇ ਰਹੇ, ਬਹੁਤ ਪੁਜਾਰੀ ਮਾਇਆ ਲੈ ਕੇ ਗੁਜ਼ਾਰਾ ਕਰਦੇ ਰਹੇ। ਅੱਜ ਵੀ ਸਤਸੰਗਤ ਜੀ ਕਮੇਟੀ ਦੇ ਅੰਦਰ ਬੜੇ ਭਾਰੀ ਮੁਲਾਜ਼ਮ ਨੇ, ਉੱਥੇ ਸਭ ਗੁਜ਼ਾਰਾ ਮਹਾਰਾਜ ਦੇ ਆਸਰੇ ਹੀ ਹੋ ਰਿਹਾ ਹੈ। ਨਾਲੇ ਇੱਥੇ ਦਾ ਵੀ ਸਤਸੰਗ ਜੀ ਉਪਜੀਵਿਕਾ ਦਾ ਸਾਧਨ ਔਰ ਪਰਲੋਕ ਵਾਸਤੇ ਵੀ ਸ਼ੁਭ ਕਰਮ ਬਾਣੀ ਪੜ੍ਹਦੇ,
ਇਸ ਲੋਕ ਭਲਾ ਬਹੁ ਕੇਰਾ,
ਜਿਵੇਂ ਇੱਥੇ ਸਤਸੰਗ ਜੀ ਗੁਰਬਾਣੀ ਸਾਹਿਬਾਂ ਦੀਆਂ ਇੱਛਾ ਪੂਰੀਆਂ ਕਰਦੀ, ਸਭ ਦਾ ਭਲਾ ਹੁੰਦਾ ਹੈ।
ਕਰਿਓ ਗੁਰੂ ਅਰਜਨ ਹਿਤ ਤੇ ਹੇਰਾ,
ਇਉਂ ਭਾਈ ਹਿਤ ਧਾਰ ਕੇ ਸਿੱਖ ਸੰਗਤਾਂ ਦੇ ਉੱਤੇ ਪਰਉਪਕਾਰ ਕੀਤਾ ਗੁਰੂ ਸਾਹਿਬ ਅਰਜਨ ਦੇਵ ਜੀ ਨੇ।
ਸ਼ਰਧਾ ਧਰੇ ਸਦਾ ਸਰਮੰਜੈ,
ਜਿਹੜਾ ਸ਼ਰਧਾ ਧਾਰ ਕੇ ਅੰਮ੍ਰਿਤਸਰ ਇਸ਼ਨਾਨ ਕਰੇਗਾ,
ਪਾਪ ਕਮਾਤੇ ਸਭ ਹੀ ਭਜੈ।
ਦੇਖ ਲੋ ਸਤਸੰਗ ਜੀ ਜਿਹੜੇ ਜਨਮਾਂ ਜਨਮਾਂ ਦੇ ਕਮਾਏ ਹੋਏ ਪਾਪ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਜਿੰਨੇ ਪਾਪ ਕਮਾਏ ਹੋਣਗੇ ਸਾਰੇ ਉਤਰ ਜਾਂਦੇ ਹਨ।
ਹਰਿਮੰਦਰ ਮੈਂ ਹਰ ਜਸ ਗਾਏ,
ਹਰੀ ਦੇ ਹਰਿਮੰਦਰ ਸਤਸੰਗ ਜੀ ਅੰਦਰ ਹਰ ਵੇਲੇ ਹਰੀ ਦਾ ਜਸ ਕੀਰਤਨੀਆਂ ਧੁਨੀਆਂ ਉੱਠਦੀਆਂ।
ਕੈਦੋਂ ਬੈਠ ਸੁਣੇ ਮਨ ਲਾਏ,
ਜਾ ਭਾਈ ਜਿਹਨੂੰ ਜਸ ਕਰਨਾ ਆਉਂਦਾ ਕਰੇ ਨਹੀਂ, ਮਨ ਲਾ ਕੇ ਸੁਣੇ ਸਰੋਤਾ ਬਣ ਕੇ,
ਆਗੋ ਤਜ ਕਰ ਸਭ ਗਤ ਲੀਨਾ,
ਉਹਦੇ ਪਾਪ ਤਿਆਗ ਜਾਣਗੇ ਉਸ ਨੂੰ। ਜਿਹੜੇ ਦਰਖਤ ਦੇ ਥੱਲੇ ਗੋਲੀ ਤਾਂ ਫੈਰ ਕਰਦੀ ਹੈ, ਉੱਥੇ ਜਾਨਵਰਾਂ ਨੇ ਕੀ ਰਹਿਣਾ। ਜਿੱਥੇ ਸਤਸੰਗਤ ਜੀ ਹਿਰਦੇ ਚ ਅੰਮ੍ਰਿਤ ਨਾਮ ਦੀਆਂ ਧੁਨੀਆਂ ਉੱਠਦੀਆਂ, ਉੱਥੇ ਪਾਪਾਂ ਨੇ ਕੀ ਰਹਿਣਾ, ਉੱਥੇ ਵਿਕਾਰਾਂ ਨੇ ਉੱਡ ਜਾਣਾ ਹੈ।
ਇਮ ਪਰਲੋਕ ਭਲਾ ਗੁਰ ਕੀਨਾ,
ਸਤਿਗੁਰਾਂ ਨੇ ਭਾਈ ਸਿੱਖਾਂ ਦਾ ਲੋਕ ਪਰਲੋਕ ਸੁਧਾਰ ਦਿੱਤਾ, ਭਲਾ ਕੀਤਾ ਹੈ।
ਜਾਂ ਤੇ ਇਨ ਸੰਸਰ ਉਪਕਾਰੀ,
ਇਸ ਕਰਕੇ ਗੁਰਸਿੱਖੋ ਗੁਰੂ ਅਰਜਨ ਦੇਵ ਜੀ ਦੇ ਤੁਲ ਕੋਈ ਪਰਉਪਕਾਰੀ ਨਹੀਂ ਹੈ।
ਅਪਰਨ ਸੁਣਿਓ ਨਾ ਕਬੂ ਨਿਹਾਰੀ,
ਨਾ ਕਦੇ ਸੁਣਿਆ ਨਾ ਕਦੇ ਦੇਖਿਆ,
ਧੰਨ ਗੁਰੂ ਅਰਜਨ ਗੁਣ ਖਾਨੀ,
ਧੰਨ ਗੁਰੂ ਅਰਜਨ ਦੇਵ ਜੀ ਗੁਣਾਂ ਦੀ ਖਾਨ ਹਨ,
ਪਰਉਪਕਾਰ ਰਹਿਣ ਦਿਨ ਠਾਨੀ,
ਰਾਤ ਦਿਨ ਭਾਈ ਪਰਉਪਕਾਰ ਕਰ ਰਹੇ ਨੇ, ਬਾਣੀ ਉਚਾਰ ਰਹੇ ਨੇ।
ਬਾਰ ਬਾਰ ਤਿੰਨ ਕੇ ਪਗ ਨਮੋ,
ਭਾਈ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ ਭਾਵਨਾ ਧਾਰ ਕੇ ਵਾਰ ਵਾਰ ਪੁਨਾ ਪੁਨਾ ਐਸੇ ਗੁਰੂ ਅਰਜਨ ਦੇਵ ਜੀ ਦੇ ਚਾਨਾ ਤੇ ਮੱਥਾ ਟੇਕੀਏ,
ਕਰੋ ਸਹਾਏ ਅੰਤ ਕੇ ਸਮੋ,
ਨਾਲੇ ਬੇਨਤੀਆਂ ਕਰੀਏ ਮਹਾਰਾਜ ਜੀ। ਇੱਥੇ ਤਾਂ ਵੀ ਖੜੇ ਹੋ ਜਾਂਦੇ ਆਪਣੀ ਮਦਦ ਵਾਸਤੇ ਇੱਕ ਦੂਜੇ ਦੀ ਵਾਸਤੇ, ਜਦੋਂ ਅੰਤ ਦਾ ਸਮਾਂ ਆਊ ਮਹਾਰਾਜ ਸਾਡਾ ਕਿਸੇ ਨੇ ਸਾਥ ਨਹੀਂ ਦੇਣਾ। ਹਮ ਤੁਮ ਸੰਗ ਝੂਠੇ ਸਭ ਬੋਲਾ, ਸਭ ਦੇ ਬੋਲ ਝੂਠੇ ਨੇ, ਸਾਡੀ ਮਹਾਰਾਜ ਅੰਤ ਦੇ ਸਮੇਂ ਸਹਾਇਤਾ ਕਰਿਓ। ਉਦੋਂ ਜਮਗਣਾਂ ਦੇ ਬਸ ਨਾ ਪਾਇਓ, ਇਹ ਸਾਡੇ ਤੇ ਕਿਰਪਾ ਕਰ ਦਿਓ। ਇਉਂ ਖਾਲਸਾ ਜੀ ਇੱਥੇ ਇਤਿਹਾਸ ਸਮਾਪਤ ਹੋਇਆ। ਕੱਲ੍ਹ ਨੂੰ ਜਿਵੇਂ ਸਤਸੰਗਤ ਜੀ ਚਾਰ ਭਗਤ ਲਾਹੌਰ ਦੇ ਨੇ, ਕਾਨਾ ਛੱਜੂ ਪੀਲੋ ਸ਼ਾਹ ਹਸੈਨ ਹਨ ਹੰਕਾਰੀ, ਉਹ ਕਹਿਣਗੇ ਸਾਡੀ ਵੀ ਬਾਣੀ ਚੜ੍ਹਾਓ, ਅਸੀਂ ਉਹਨਾਂ ਭਗਤਾਂ ਨਾਲ ਘੱਟ ਹੈ। ਉਹਨਾਂ ਨੂੰ ਜਿਵੇਂ ਮਹਾਰਾਜ ਜੀ ਸਤਸੰਗਤ ਜੀ ਸਮਝਾਉਣਗੇ, ਉਹ ਕਥਾ ਆਵੇਗੀ। ਉਹਨਾਂ ਦੀ ਬਾਣੀ ਹੰਕਾਰ ਵਾਲੀ ਕਰਕੇ ਮਹਾਰਾਜ ਨੇ ਚੜ੍ਹਾਉਣੀ ਨਹੀਂ ਹੈ। ਇੱਥੇ ਸਤਸੰਗ ਜੀ ਵਿਸਰਾਮ ਦਿੰਦੇ, ਭੁੱਲਾਂ ਚੁੱਕਾਂ ਮਾਫ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ ਭਾਈ, ਘੜੀਆਂ ਦੇਖੇ ਲਾਉਣ, ਜਿਸ ਕਰਕੇ ਕਿਰਤ ਕਿਰਤ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।